पंकज बंदन पग पंकज बंदन सिमरो अंगद दोख निकंदन अमरदास गुर हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बिसाला गुरु तेग बहादुर परम केर पाला परम केर पाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए तन तन सच्चे पातशाह गरीब नवाज दी दुनिया दे मालक चवर छत्र तखत दे मालक समरथ गुरु प्रतख गुरु दीन दयाल कृपाल अंतर जामी पूरन पार ब्रह्म परमेश्वर सुखां दे सागर सुखां दे दाते हर प्रकार करके दासां गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखेक सच्चे पातशाह गरीब नवाज अंतर जामी ਹਾਜ਼ਰਾ ਹਜ਼ੂਰ ਸੱਚੇ ਪਾਤਸ਼ਾਹ, ਸਦਾ ਹੀ ਬਖਸ਼ਿੰਦ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗਰੀਬ ਨਵਾਜ਼, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਦੇ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹੋਰ ਪਿਆਰ ਨਾਲ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਇਮਾਨ ਹੋਣ ਦਾ ਮੌਕਾ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਸੱਚੇ ਪਾਤਸ਼ਾਹ ਨੇ ਸਾਨੂੰ ਸੁੱਖ ਸਾਧਨ ਬਖਸ਼ਿਸ਼ ਕੀਤੇ ਨੇ। ਆਪਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਹਾਜ਼ਰੀ ਦੇ ਵਿੱਚ ਸੱਜ ਕੇ ਬੈਠੇ ਹਾਂ। ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਆਪ ਸਮੂਹ ਸੰਗਤਾਂ ਨੇ ਕੀਤੇ ਨੇ। ਅੰਮ੍ਰਿਤਮਈ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ, ਗੁਰਮੁਖਾਂ ਪਿਆਰਿਆਂ ਦੀ ਰਸਨਾ ਤੋਂ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ, ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ, ਕਿਉਂ ਛੂਟੋ ਕੈਸੇ ਤਰੋ ਭਵਜਲ ਨਿੱਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਸਾਧ ਸੰਗਤ ਜੀ, ਇਸ ਸੰਸਾਰ ਵਿੱਚ ਬੜੇ ਥੋੜੇ ਐਸੇ ਲੋਕ ਨੇ ਜਿਹੜੇ ਜਨ ਬਣ ਚੁੱਕੇ ਨੇ ਜੀ। ਬੜੇ ਧਿਆਨ ਨਾਲ ਗੱਲ ਸਰਵਣ ਕਰਨਾ, ਬਹੁਤ ਥੋੜੇ ਲੋਕ ਨੇ ਜਿਹੜੇ ਰੱਬ ਦੇ ਪਰਮੇਸ਼ਰ ਦੇ ਜਨ ਬਣ ਚੁੱਕੇ ਨੇ। ਜਨ ਦਾ ਅਰਥ ਹੁੰਦਾ ਜੀ ਸੇਵਕ ਜੀ। ਹਿਰਦੇ ਤੋਂ ਜਿਹੜੇ ਸੇਵਕ ਬਣ ਚੁੱਕੇ, ਸੇਵਕ ਬੰਦਾ ਖਾਸ ਕਰਕੇ ਵਾਹਿਗੁਰੂ ਜੀ ਦਾ ਜਿਹੜਾ ਸੇਵਕ ਹੈ ਉਹਦਾ ਜੀਵਨ ਬੜਾ ਔਖਾ ਉਹੋ ਜਿਹਾ ਬਣਾਉਣਾ ਜੀ। ਮੈਂ ਮਹਾਂਪੁਰਖਾਂ ਦਾ ਜੀਵਨ ਪੜ੍ਹ ਰਿਹਾ ਸਾਂ, ਬੜੇ ਬੜੇ ਕਮਾਲ ਦੇ ਗੁਰਮੁਖਾਂ ਮਹਾਂਪੁਰਖਾਂ ਦੇ ਜੀਵਨ ਜਿਹੜੇ ਸੇਵਕ ਬਣ ਚੁੱਕੇ, ਇੱਕ ਵੀ ਸਾਹ ਉਹਨਾਂ ਨੇ ਰੱਬ ਦੀ ਯਾਦ ਤੋਂ ਬਗੈਰ ਨਿਸ਼ਫਲ ਨਹੀਂ ਹੋਣ ਦਿੱਤਾ ਜੀ। ਇਹ ਗੱਲ ਸੁਣਨ ਵਿੱਚ ਹੋਰ ਤਰ੍ਹਾਂ ਦੀ ਲੱਗਦੀ ਵੀ ਬਾਬਾ ਗੱਪ ਮਾਰੀ ਜਾਂਦਾ, ਮਾਈਕ ਵਿੱਚ ਬੋਲੀ ਜਾਂਦਾ ਵੀ ਇੱਕ ਵੀ ਸਾਹ ਨਿਸਫਲ ਨਹੀਂ ਹੋਣ ਦਿੰਦੇ, ਜਦੋਂ ਸੁੱਤਾ ਉਰੋਂ ਬਾਬਾ ਕੀ ਕਰਦਾ ਹੋਏਗਾ। ਪਰ ਸਾਧ ਸੰਗਤ, ਨਾਮ ਜਪਣ ਵਾਲੇ ਗੁਰਮੁਖਾਂ ਦੇ ਅੰਦਰ ਹੀ ਨਾਮ ਚੱਲੀ ਜਾਂਦਾ ਜੀ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਹ ਗੱਲ ਦਰਜ ਹੈ ਵੀ ਨਾਮ ਜਪਣ ਵਾਲੇ ਸੁੱਤੇ ਪਿਆਂ ਵੀ ਨਾਮ ਜਪੀ ਜਾਂਦੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਥੇ ਜਾਗਦਿਆਂ ਚੇਤਾ ਕੋਈ ਨਹੀਂ ਆਉਂਦਾ ਵੀ ਨਾਮ ਵੀ ਜਪਣਾ, ਵਾਹਿਗੁਰੂ ਵਾਹਿਗੁਰੂ ਵੀ ਬੋਲਣਾ। ਪਰ ਮੈਂ ਪੜ੍ਹ ਪੜ੍ਹ ਹੈਰਾਨ ਹੋ ਗਿਆ ਜੀ, ਅੱਠੇ ਪਹਿਰ ਰੱਬ ਦੀ ਯਾਦ, ਅੱਠੇ ਪਹਿਰ ਪਰਮੇਸ਼ਰ ਦਾ ਨਾਮ, ਤੇ ਨਾਮ ਜਪਣ ਵਾਲੇ ਸਾਧ ਸੰਗਤ ਜੀ ਸੁੱਤਿਆਂ ਪਿਆਂ ਵੀ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਚੱਲ ਰਿਹਾ ਜੀ। ਤੁਸੀਂ ਖੁਦ ਹਿਸਾਬ ਲਾਓ ਕਿੱਡੀ ਵੱਡੀ ਅਵਸਥਾ ਹੋਏਗੀ ਜੀ। ਬਹੁਤ ਸਾਰੇ ਮਹਾਂਪੁਰਖਾਂ ਨੇ ਬੜਾ ਬੜਾ ਕਰੜਾ ਜੀਵਨ ਸਾਧ ਸੰਗਤ ਦੀ ਜੀ ਕੇ ਸਾਨੂੰ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਭਜਨ ਕਰਨਾ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ ਹੈ ਜੀ। ਇਸ ਕਰਕੇ ਜਿਹੜਾ ਸ਼ਬਦ ਭਾਈ ਸਾਹਿਬ ਸੁਣਾ ਰਹੇ ਸਨ ਨਾ, ਕਿਉਂ ਛੂਟੋ ਕੈਸੇ ਤਰੋ ਭਵਜਲ ਨਿੱਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਜਨ ਬਣਨਾ ਕਿਤੇ ਸੌਖਾ ਕੰਮ ਨਹੀਂ ਹੈਗਾ, ਜਨ ਬਣਨਾ ਬੜਾ ਔਖਾ ਹੈਗਾ ਰੱਬ ਦਾ ਜੀ। ਕਿਉਂ ਛੂਟੋ ਕੈਸੇ ਤਰੋ ਭਵਜਲ ਨਿੱਧ ਭਾਰੀ, ਕਿਵੇਂ ਛੁਟਕਾਰਾ ਹੋਵੇ, ਕਿਵੇਂ ਤਰਿਆ ਜਾਵੇ ਸੰਸਾਰ ਰੂਪੀ ਸਮੁੰਦਰ ਤੋਂ। ਉਹਦਾ ਭਗਤ ਕਬੀਰ ਜੀ ਕਹਿੰਦੇ ਆਪਣੇ ਯਤਨਾਂ ਦੇ ਨਾਲ ਛੁਟਕਾਰਾ ਹੋ ਹੀ ਨਹੀਂ ਸਕਦਾ ਕਹਿਣ ਲੱਗੇ। ਇੱਥੇ ਤੇ ਰੱਬ ਹੀ ਹੈ ਸਾਧ ਸੰਗਤ ਜੀ, ਜਿਹੜੀ ਬੰਦੇ ਦੀ ਬਾਂਹ ਫੜ ਲੈਣ ਤੇ ਬੰਦੇ ਦਾ ਪਾਰ ਉਤਾਰਾ ਹੋ ਜਾਏ, ਛੁਟਕਾਰਾ ਹੋ ਜਾਏ। ਸਵਾਬ ਜੀ ਪਿਆਰ ਦੇ ਨਾਲ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣ ਰਹੇ ਸੀਗੇ। ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਫੇਰ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਸਮੂਹ ਸੰਗਤ ਬੜੇ ਪ੍ਰੇਮ ਦੇ ਨਾਲ ਹਰ ਰੋਜ਼ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸੁੱਖ ਵਰਤਾ ਰਹੇ ਨੇ। ਅਨੰਦਪੁਰ ਸਾਹਿਬ ਦੇ ਵਿੱਚ ਆਏ ਗਏ ਨੂੰ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਦਾ ਵਾਹਿਗੁਰੂ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੰਦੇ ਨੇ। ਸੂਰਮਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਚਲਾਉਣ ਬਾਰੇ ਦੱਸ ਰਹੇ ਜੀ। ਦੂਜੇ ਪਾਸੇ ਸਾਧ ਸੰਗਤ ਜੀ ਭੀਮ ਚੰਦ ਆਪਣੇ ਘਰ ਵਿੱਚ ਬੈਠਾ ਬੜਾ ਦੁਖੀ ਹੋਵੇ ਵੀ ਗੁਰੂ ਜੀ ਦਾ ਹਾਥੀ ਮੈਨੂੰ ਕਿਵੇਂ ਮਿਲੇ ਜੀ। ਅਜੇ ਕਿ ਭੀਮ ਚੰਦ ਕੋਲ ਹਾਥੀਆਂ ਦੀ ਕਮੀ ਨਹੀਂ ਸੀ ਹੈਗੀ, ਪਰ ਸਾਧ ਸੰਗਤ ਭੁੱਖਿਆਂ ਭੁੱਖ ਨਾ ਉਤਰੀ। ਸਾਧ ਸੰਗਤ ਜੀ ਜਿਹੜੀ ਅੰਦਰ ਭੁੱਖ ਵੜ ਜੇ ਨਾ ਜੀ, ਇਹ ਨਹੀਂ ਉਤਰਦੀ ਜੀ। ਜੇ ਰੱਬ ਸੰਤੋਖ ਦੇ ਦੇ ਤਾਂ ਇੱਕ ਰੁਪਈਆ ਹੀ ਨਹੀਂ ਮੁੱਕਦਾ ਜੀ ਬੰਦੇ ਦਾ ਜੀ। ਥੋੜੇ ਚ ਕਹਿਣ ਦਾ ਭਾਵ ਵੀ ਥੋੜੇ ਚ ਬੰਦਾ ਰੱਜਿਆ ਰਹਿੰਦਾ, ਤੇ ਜੇ ਸੰਤੋਖ ਨਹੀਂ ਹੈਗਾ ਤੇ ਬਹੁਤ ਸਾਰਾ ਵੀ ਬੰਦੇ ਨੂੰ ਥੋੜਾ ਲੱਗਦਾ ਜੀ, ਬਹੁਤ ਸਾਰਾ ਵੀ ਥੋੜਾ ਜਿਹਾ ਲੱਗਦਾ ਜੀ। ਭੀਮ ਚੰਦ ਕੋਲ ਹਾਥੀ ਨਹੀਂ ਸੀ ਹੈਗੇ ਜੀ, ਭੀਮ ਚੰਦ ਕੋਲ ਹਾਥੀ ਤਾਂ ਹੈਗੇ ਸੀਗੇ, ਪਰ ਭੀਮ ਚੰਦ ਦਾ ਮਨ ਪ੍ਰਸਾਦੀ ਹਾਥੀ ਤੇ ਆ ਗਿਆ। ਆਪਣੇ ਅਮੀਰਾਂ ਵਜ਼ੀਰਾਂ ਨੂੰ ਕਹਿੰਦਾ ਵੀ ਕੋਈ ਸਲਾਹ ਕਰੋ ਕਿਹੇ ਤਰੀਕੇ ਦੇ ਨਾਲ ਮੈਨੂੰ ਗੁਰੂ ਜੀ ਦਾ ਹਾਥੀ ਚਾਹੀਦਾ ਜੀ। ਤੇ ਮੈਂ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀਗੀ, ਸੰਗਤ ਜੀ ਜੇ ਭੀਮ ਚੰਦ ਗੁਰੂ ਸਾਹਿਬ ਕੋਲੋਂ ਗੁਰੂ ਜੀ ਦੀ ਕਿਰਪਾ ਦਾ ਹੱਥ ਮੰਗ ਲੈਂਦਾ ਤੇ ਸਭ ਕੁਝ ਆ ਜਾਣਾ ਸੀਗਾ ਜੀ, ਪਰ ਸੁਰਤ ਤੇ ਹਾਥੀ ਚ ਲੱਗੀ ਸੀਗੀ ਜੀ। ਹਾਥੀ ਵੀ ਮੋਟਾ ਤੇ ਭੀਮ ਚੰਦ ਦੀ ਮੱਤ ਵੀ ਮੋਟੀ ਜੀ। ਹਾਂਜੀ, ਗੁਰੂ ਸਾਹਿਬ ਦੇ ਕੋਲੋਂ ਗੁਰੂ ਜੀ ਦੀ ਕਿਰਪਾ ਭਰਿਆ ਹੱਥ ਮੰਗਣਾ ਜੀ, ਮਿਹਰ ਭਰਿਆ ਹੱਥ ਮੰਗਣਾ। ਉਹ ਭੀਮ ਚੰਦ ਹਾਥੀ ਮੰਗਾਉਣ ਦੀ ਸਲਾਹ ਬਣਾ ਰਿਹਾ ਤੇ ਉਹਦਾ ਵਜ਼ੀਰ ਕਹਿੰਦਾ ਭੀਮ ਚੰਦ ਦੀ ਕੁਝ ਚਿਰ ਨੂੰ ਤੁਹਾਡੇ ਪੁੱਤਰ ਦਾ ਵਿਆਹ ਹੈ, ਕੁਝ ਚਿਰ ਨੂੰ ਤੁਹਾਡੇ ਪੁੱਤਰ ਦਾ ਸ਼ਗਨ ਲੈ ਕੇ ਲਾਗੀਆਂ ਨੇ ਆਉਣਾ, ਤੇ ਗੁਰੂ ਸਾਹਿਬ ਨੇ ਦੇ ਨਾਲ ਪਿਆਰ ਹੀ ਇਸ ਤਰ੍ਹਾਂ ਦਾ ਪਾਇਆ ਜਾਵੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖੀਏ ਮਹਾਰਾਜ ਸ਼ਗਨ ਤੇ ਆਪਣਾ ਹਾਥੀ ਭੇਜ ਦਿਓ ਜੀ। ਏਡਾ ਮੂਰਖ ਸਲਾਹਕਾਰ ਸੀਗਾ, ਜੇ ਉਹ ਕਹਿ ਦਿੰਦਾ ਵੀ ਦਸਵੇਂ ਪਾਤਸ਼ਾਹ ਤੁਸੀਂ ਵਿਆਹ ਵਿੱਚ ਆਓ ਤੇ ਨਾਲ ਹੀ ਹਾਥੀ ਵੀ ਆ ਜਾਣਾ ਹੈਗਾ ਜੀ। ਹਾਂਜੀ, ਪਰ ਮੰਗੀ ਉਹਨੇ ਵਸਤੂ ਜੀ, ਮੰਗੀ ਚੀਜ਼, ਤੇ ਸਾਧ ਸੰਗਤ ਜੀ ਪਰਮੇਸ਼ਰ ਕੋਲੋਂ ਚੀਜ਼ਾਂ ਮੰਗਣੀਆਂ ਤੇ ਜੇ ਰੱਬ ਨੂੰ ਹੀ ਮੰਗ ਲਈਏ ਤੇ ਕਿੰਨਾ ਵਧੀਆ ਜੀ। ਉਹ ਇਹੋ ਜਿਹੀ ਮੰਗ ਲੈ ਕੇ ਬੈਠੇ ਜੀ। ਭੀਮ ਚੰਦ ਕਹਿੰਦਾ ਇਹ ਤੇ ਗੱਲ ਬੜੀ ਵਧੀਆ, ਆਪਣੇ ਪੁੱਤ ਦਾ ਲਾਗੀ ਆਉਣ ਵਾਲੇ ਨੇ ਜਿੰਨਾ ਸ਼ਗਨ ਲਾਉਣਾ, ਮਹਾਰਾਜ ਕੋਲ ਅਸੀਂ ਬੰਦਾ ਭੇਜਦੇ ਹਾਂ, ਉਹ ਬੰਦਾ ਦਸਵੇਂ ਪਾਤਸ਼ਾਹ ਨੂੰ ਆਖੇਗਾ ਵੀ ਮਹਾਰਾਜ ਭੀਮ ਚੰਦ ਨੂੰ ਹਾਥੀ ਦੀ ਲੋੜ ਹੈ ਤੇ ਕਿਰਪਾ ਕਰੋ, ਹਾਥੀ ਲੋਕਾਂ ਨੂੰ ਵਿਖਾਉਣਾ ਤੇ ਸਾਨੂੰ ਕੁਝ ਦਿਨਾਂ ਲਈ ਹਾਥੀ ਦੇ ਦਿਓ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਵੱਲ ਛਲ ਕਰਨਾ ਚਾਹੁੰਦੇ ਨੇ। ਨਾਲ ਹੀ ਭੀਮ ਚੰਦ ਨੇ ਇਹ ਵੀ ਗੱਲ ਕਹਿਤੀ, ਇੱਕ ਵਾਰੀ ਹਾਥੀ ਆ ਜਾਵੇ ਸਹੀ, ਪਰਤ ਕੇ ਦੂਜੀ ਵਾਰੀ ਦਸਵੇਂ ਪਾਤਸ਼ਾਹ ਨੂੰ ਹਾਥੀ ਵੇਖਾਉਣਾ ਨਹੀਂ। ਅਸੀਂ ਕਹਿਣ ਲੱਗੇ ਮਹਾਰਾਜ ਨੂੰ ਵੇਖਣ ਨਹੀਂ ਦੇਣਾ ਹਾਥੀ, ਲੁਕਾ ਲੈਣਾ ਹਾਥੀ। ਕਹਿਣ ਲੱਗੇ ਏਡੇ ਮੂਰਖ ਬੰਦੇ ਨੇ, ਗੁਰੂ ਸਾਹਿਬ ਨਾਲ ਵੀ ਚਤਰਾਈਆਂ ਕਰੀ ਜਾਂਦੇ ਜੀ। ਇੱਕ ਵਕੀਲ ਉਹਨੇ ਫਿਰ ਤਿਆਰ ਕੀਤਾ, ਵਕੀਲ ਤੁਹਾਨੂੰ ਪਤਾ ਗੱਲਾਂ 'ਚ ਬੜੇ ਤੇਜ਼ ਹੁੰਦੇ ਜੀ। ਹਾਂਜੀ, ਜੇ ਕੋਈ ਵਕੀਲ ਸੁਣਦਾ ਆ ਤਾਂ ਭਾਵੇਂ ਮੇਰੇ ਦੁਆਲੇ ਹੀ ਹੋ ਜਾਏ ਜੀ, ਉਹ ਜੀ ਵੀ ਇਹ ਬਾਬਾ ਕੀ ਬੋਲੀ ਜਾਂਦਾ, ਪਰ ਗੱਲਬਾਤ ਕਰਨ ਦਾ ਤਰੀਕਾ ਬੜਾ ਹੁੰਦਾ ਜੀ ਇਹਨਾਂ ਨੂੰ। ਹਾਂਜੀ, ਚੰਗੇ ਵੀ ਹੁੰਦੇ ਜੀ, ਸੱਚ ਨੂੰ ਝੂਠ ਬਣਾ ਦੇਣਾ ਤੇ ਝੂਠ ਨੂੰ ਸੱਚ ਬਣਾ ਦੇਣਾ ਆਮ ਜੀ ਗੱਲ ਹੁੰਦੀ ਜੀ ਉਹਨਾਂ ਵਾਸਤੇ ਜੀ। ਬੜੇ ਬੜੇ ਚੰਗੇ ਵਕੀਲ ਵੀ ਹੈਗੇ ਨੇ, ਇਹੋ ਜਿਹੀ ਗੱਲ ਨਹੀਂ ਹੈ। ਇੱਕ ਵਕੀਲ ਉਹਨੇ ਲਿਆ ਜੀ। ਹਾਂਜੀ, ਤੇ ਵਕੀਲ ਨੂੰ ਇਹ ਆਖਿਆ ਵੀ ਤੂੰ ਕਿਸੇ ਤਰੀਕੇ ਦੇ ਨਾਲ ਦਸਵੇਂ ਪਾਤਸ਼ਾਹ ਦੇ ਮਨ ਵਿੱਚ ਇਹ ਗੱਲ ਪੈਦਾ ਕਰ ਦੇ ਵੀ ਮੈਂ ਮਹਾਰਾਜ ਤੁਹਾਡੇ ਨਾਲ ਬੜਾ ਪਿਆਰ ਕਰਦਾ ਜੀ। ਸਾਧ ਸੰਗਤ, ਗੁਰੂ ਸਾਹਿਬ ਦੇ ਮਨ ਵਿੱਚ ਇਹੋ ਜਿਹੀ ਗੱਲ ਬਾਹਰੋਂ ਨਹੀਂ ਪਵਾਉਣੀ ਪੈਂਦੀ, ਦਿਲ ਨੂੰ ਦਿਲਾਂ ਲਈ ਰਾਹ ਹੁੰਦੇ ਨੇ, ਜੇ ਪਿਆਰ ਕਰਦਾ ਹੁੰਦਾ ਤੇ ਮਹਾਰਾਜ ਨੂੰ ਉਰੋਂ ਹੀ ਪਤਾ ਲੱਗ ਜਾਣਾ ਸੀਗਾ ਜੀ। ਪਿਆਰ ਨਹੀਂ ਹੈਗਾ ਦਿਲ ਵਿੱਚ ਜੀ। ਕਹਿਣ ਲੱਗੇ ਤੂੰ ਮਾਤਾ ਦੇ ਅੰਦਰ ਗੱਲ ਵਾੜ ਦੇ, ਤੂੰ ਬੋਲ ਝੂਠ ਤੂੰ ਬੋਲ ਸੱਚ, ਪਰ ਮੈਨੂੰ ਹਾਥੀ ਚਾਹੀਦਾ ਹੀ। ਕਹਿਣ ਲੱਗੇ ਨਾਲ ਭੀਮ ਚੰਦ ਨੇ ਵਕੀਲ ਨੂੰ ਕਹਿ ਦਿੱਤਾ ਵੀ ਤੂੰ ਵੱਡੇ ਤੋਂ ਵੱਡਾ ਝੂਠ ਵੀ ਬੋਲੇਗਾ ਤੇ ਕੋਈ ਗੱਲ ਨਹੀਂ, ਮੈਂ ਤੇਰੇ ਪਿੱਛੇ ਖਲੋਤਾ। ਕਹਿਣ ਲੱਗਾ ਪਰ ਕਿਸੇ ਤਰੀਕੇ ਦੇ ਨਾਲ ਹਾਥੀ ਆਉਣਾ ਚਾਹੀਦਾ ਹਾਥੀ, ਤੇ ਫਿਰ ਮੇਰੀ ਬੇਨਤੀ ਹੈ ਆਪਾਂ ਹਾਥੀ ਵਾਲੇ ਪਾਸੇ ਸੁਰਤ ਨਹੀਂ ਰੱਖਣੀ, ਆਪਾਂ ਜਿਹਦਾ ਹਾਥੀ ਉਹਦੇ ਨਾਲ ਸੁਰਤ ਜੋੜਨੀ ਹੈ ਜੀ। ਕੱਜ ਕੇ ਆਖੋ
ਵਾਹਿਗੁਰੂ।
ਸਤ ਸੰਗਤ ਜੀ, ਕੁੱਤਾ ਬਿਰਤੀ ਤੇ ਸ਼ੇਰ ਬਿਰਤੀ, ਇਹ ਦੋ ਪ੍ਰਕਾਰ ਦੀਆਂ ਬਿਰਤੀਆਂ ਨੇ। ਸ਼ੇਰ ਦੇ ਕੋਲ ਤੁਸੀਂ ਕੋਈ ਚੀਜ਼ ਲੈ ਕੇ ਜਾਓ, ਤੁਹਾਡੀ ਚੀਜ਼ ਨੂੰ ਨਹੀਂ ਤੁਹਾਨੂੰ ਲਏਗਾ ਜੀ ਸਿੱਧਾ ਜੀ। ਤੇ ਕੁੱਤੇ ਨੂੰ ਚੀਜ਼ ਪਾਓ, ਉਹ ਚੀਜ਼ ਪਾਉਣ ਵਾਲੇ ਨੂੰ ਘੱਟ ਤੇ ਉਹਦਾ ਧਿਆਨ ਚੀਜ਼ ਵੱਲ ਹੋਏਗਾ। ਵੇਖ ਲਿਓ ਬਾਜ਼ਾਰ ਵਿੱਚ ਜਾ ਕੇ ਜੀ, ਹੱਥ 'ਚ ਫੜ ਕੇ ਚੀਜ਼ ਲੈ ਜਾਓ, ਖਲੋ ਜਾਓ, ਤੁਹਾਡੇ ਵੱਲ ਚਿਹਰਾ ਨਹੀਂ ਹੋਏਗਾ ਉਹਦਾ, ਉਹਦਾ ਧਿਆਨ ਚੀਜ਼ ਵੱਲ ਹੋਏਗਾ ਜੀ। ਹਾਂਜੀ, ਮੈਂ ਇਹ ਪ੍ਰੈਕਟੀਕਲ ਕਰਕੇ ਵੇਖਿਆ ਤਾਂ ਦੱਸ ਰਿਹਾ ਜੀ। ਤੇ ਜਿਹੜਾ ਸ਼ੇਰ ਹੈ ਨਾ ਜੀ, ਉਹਦਾ ਨਹੀਂ ਮੈਂ ਪ੍ਰੈਕਟੀਕਲ ਕੀਤਾ ਜੀ, ਪਰ ਉਹ ਸੁਣਿਆ ਤੁਸੀਂ ਕਹੋ ਕਿ ਦੂਜਾ ਕੀਤਾ ਸੀ, ਤੇ ਉਹਦਾ ਨਹੀਂ ਜੇ ਮੈਂ ਕੀਤਾ ਪ੍ਰੈਕਟੀਕਲ। ਪਰ ਕਹਿੰਦੇ ਨੇ ਵੀ ਸ਼ੇਰ ਚੀਰ ਵੱਲ ਨਹੀਂ, ਸ਼ੇਰ ਸਿੱਧਾ ਬੰਦੇ ਵੱਲ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਸ ਗੱਲੋਂ ਸ਼ੇਰ ਦਾ ਸੁਭਾਅ ਸਾਨੂੰ ਸਿੱਖਣਾ ਚਾਹੀਦਾ ਕਿ ਜਿਹੜਾ ਵਸਤੂਆਂ ਸੱਚੇ ਪਾਤਸ਼ਾਹ ਜਿਹੜੇ ਸਾਨੂੰ ਵਸਤੂਆਂ ਦੇ ਰਹੇ ਉਹਨਾਂ ਨਾਲ ਚਿੱਤ ਜੋੜਨਾ ਚਾਹੀਦਾ ਜੀ। ਹਾਂਜੀ, ਮਹਾਰਾਜ ਨਾਲ ਚਿੱਤ ਜੋੜ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿਣਾ ਚਾਹੀਦਾ, ਸਭ ਸੁੱਖ ਸਹੂਲਤਾਂ ਪਿੱਛੇ ਪਿੱਛੇ ਨੇ। ਹਾਂਜੀ, ਆਪਾਂ ਗੁਰੂ ਜੀ ਦੀ ਕਿਰਪਾ ਭਰਿਆ ਹੱਥ ਮੰਗਣਾ, ਗੁਰੂ ਸਾਹਿਬ ਕੋਲੋਂ ਹਾਥੀ ਨਹੀਂ ਮੰਗਣਾ ਜੀ। ਹਾਂਜੀ, ਆਓ ਸਾਰੇ ਪੰਕਤੀ ਪੜ੍ਹ ਦਿਓ, ਫਿਰ ਆਪਾਂ ਅੱਗੇ ਕਥਾ ਵਿਚਾਰ ਸਰਵਣ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਰਪਾ ਅਰਦਾਸ ਕਰੋ ਗੁਰੂ ਸਾਹਿਬ ਅੱਗੇ। ਸੱਚੇ ਪਾਤਸ਼ਾਹ, ਅਸੀਂ ਸੰਸਾਰੀ ਬੰਦੇ ਹਾਂ, ਬੜੀ ਛੇਤੀ ਡੋਲ ਜਾਂਦੇ ਹਾਂ ਜੀ, ਸੱਚੀ ਗੱਲ ਹੈ ਸੰਗਤ ਜੀ। ਬੰਦੇ ਦਾ ਸੁਭਾਅ ਬੰਦਾ ਬੜੀ ਛੇਤੀ ਡੋਲ ਜਾਂਦਾ ਜੀ, ਤੇ ਜੇ ਗੁਰੂ ਦਾ ਹੱਥ ਹੋਵੇ ਨਾ ਸਿਰ ਤੇ, ਫਿਰ ਨਹੀਂ ਤੇ ਬੰਦਾ ਡੋਲਦਾ ਜੀ। ਹਾਂਜੀ, ਆਓ ਕਰੋ ਅਰਦਾਸ ਸੱਚੇ ਪਾਤਸ਼ਾਹ ਅੱਗੇ। ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ,
ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ,
ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ,
ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ।
ਇਹ ਨਹੀਂ ਕਹਿਣਾ ਵੀ ਵਿਸ਼ਾਲ ਸੋਹਣ ਦੇ ਪਿੱਛੇ ਪਿੱਛੇ ਬੋਲਣਾ ਪੈਣਾ। ਸਾਧ ਸੰਗਤ ਅੰਦਰੋਂ ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਬਾਰ ਬਾਰ ਜਿਹੜੀ ਡੋਲਣ ਦੀ ਅਵਸਥਾ ਉਹਦੇ ਤੋਂ ਰੱਖ ਲਓ ਸੱਚੇ ਪਾਤਸ਼ਾਹ। ਬਾਰ ਬਾਰ ਐਵੇਂ ਡੋਲਦਾ ਫਿਰਦਾ ਬੰਦਾ ਜੀ, ਅੱਛਾ ਡੋਲਦਾ ਕਿਉਂ ਹੈ ਜੀ? ਜਦੋਂ ਬੰਦੇ ਦੇ ਪਾਪਾਂ ਵਿੱਚ ਵਾਧਾ ਹੋ ਜਾਂਦਾ ਜੀ, ਫਿਰ ਬੰਦੇ ਦੇ ਜੀਵਨ ਦੀ ਲੀਲਾ ਡੋਲਦੀ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਾਪ ਕਰਕੇ ਬੰਦਾ ਡੋਲਦਾ ਜੀ, ਪੁੰਨਾ ਕਰਕੇ ਸਥਿਰ ਹੋ ਜਾਂਦਾ ਜੀ। ਹਾਂਜੀ, ਸੱਚੇ ਪਾਤਸ਼ਾਹ ਦੇ ਅੱਗੇ ਕਰੋ ਅਰਦਾਸ ਮਨ ਤੋਂ ਜੀ। ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ,
ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ,
ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ,
ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ।
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ।
ਚੀਜ਼ ਡੋਲ ਰਹੀ ਹੋਏ ਨਾ ਜੀ, ਇੱਕ ਬੰਨਿਓ ਸਹਾਰਾ ਮਿਲ ਜੇ ਤਾਂ ਇੱਕ ਪਾਸੇ ਲੱਗਣ ਦੇ ਯੋਗ ਹੋ ਜਾਂਦੀ ਹੈ। ਤੇ ਬੰਦਾ ਡੋਲਦਾ ਹੋਵੇ ਤੇ ਜੇ ਸਿਰ ਤੇ ਗੁਰੂ ਦਾ ਹੱਥ ਆ ਜੇ ਤੇ ਫਿਰ ਕੰਮ ਬਚਾ ਹੋ ਜਾਂਦਾ ਜੀ। ਸੰਗਤ ਜੀ, ਇਹ ਗੱਲ ਸਾਡੀ ਰੋਜ਼ ਦੀ ਹੈਗੀ ਹੈ, ਇਹ ਗੱਲਾਂ ਸਾਡੀ ਜ਼ਿੰਦਗੀ 'ਚ ਰੋਜ਼ ਵਰਤਦੀਆਂ। ਮਾਫ਼ ਕਰਿਓ, ਹੋਰ ਗੱਲਾਂ ਤੇ ਛੱਡ ਕੇ ਨਿਤਨੇਮ ਕਰਨ ਵਾਸਤੇ ਮਨ ਡੋਲੀ ਜਾਂਦਾ ਸਾਡਾ ਜੀ। ਜਪਜੀ ਸਾਹਿਬ ਕਰ ਲਿਆ, ਜਾਪ ਸਾਹਿਬ ਠਹਿਰ ਕੇ ਕਰ ਲਾਂਗੇ, ਜਾਪ ਸਾਹਿਬ ਗੱਡੀ ਚ ਕਰ ਲਾਂਗੇ, ਤੇ ਜੇ ਜਾਪ ਸਾਹਿਬ ਹੋ ਗਿਆ ਤਾਂ ਕੋਈ ਨੀ ਆਨੰਦ ਸਾਹਿਬ ਠਹਿਰ ਕੇ ਕਰ ਲਾਂਗੇ। ਹਾਂਜੀ, ਨਿਤਨੇਮ ਕਰਨ ਲੱਗਿਆ ਮਨ ਡੋਲੀ ਜਾਂਦਾ ਜੀ। ਇੱਥੇ ਡੋਲਦੇ ਹੋਏ ਮਨ ਨੂੰ ਸਥਿਰ ਕਰਨ ਵਾਸਤੇ ਜੇ ਕੋਈ ਚੀਜ਼ ਕੰਮ ਆਉਂਦੀ ਤੇ ਗੁਰੂ ਅੱਗੇ ਅਰਦਾਸ ਕੰਮ ਆਉਂਦੀ ਹੈ ਜੀ। ਜਦੋਂ ਸਿੱਖ ਅਰਦਾਸ ਕਰੇ ਫਿਰ ਮੇਰੇ ਸਤਿਗੁਰੂ ਸਿੱਖ ਦੇ ਸਿਰ ਤੇ ਰੱਖਦੇ ਜੇ ਹੱਥ, ਤੇ ਜਦੋਂ ਹੱਥ ਆ ਗਿਆ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ। ਮਹਾਰਾਜ ਨੇ ਨਾਮ ਦੀ ਦਾਤ ਦੇ ਦੇਣੀ ਜੇ, ਤੇ ਸੰਗਤ ਜੀ ਫਿਰ ਡੋਲਣ ਵਾਲਾ ਜਿਹੜਾ ਸੁਭਾਅ ਉਹ ਬੰਦੇ ਦਾ ਦੂਰ ਹੋ ਜਾਂਦਾ ਜੀ। ਜਾਂ ਕੋਈ ਮਹਾਂਪੁਰਖ ਕਿਸੇ ਬੰਦੇ ਤੇ ਕਰ ਦੇਵੇ ਕਿਰਪਾ, ਕੋਈ ਗੁਰਮੁਖ ਆਪਣੇ ਵੱਲੋਂ ਕਿਸੇ ਨੂੰ ਕਿਣਕਾ ਦੇ ਦੇਵੇ ਤੇ ਬੰਦਾ ਡੋਲਣ ਤੋਂ ਰੁਕ ਜਾਂਦਾ ਜੀ, ਡੋਲਣ ਤੋਂ ਰੁਕ ਜਾਂਦਾ। ਡੋਲਣਾ ਪਤਾ ਕਿਹਨੂੰ ਕਹਿੰਦੇ ਜੀ? ਚੰਗਾ ਕੰਮ ਕਰਦਿਆਂ ਕਰਦਿਆਂ ਗਲਤ ਕੰਮ ਦੀ ਸੁਰਤ ਵਿੱਚ ਆ ਜਾਣੀ ਜੀ। ਕੱਜ ਕੇ ਆਖੋ
ਵਾਹਿਗੁਰੂ।
ਇਹ ਕੰਮ ਆਪ ਹੀ ਹੁੰਦਾ, ਆਮ ਹੀ ਹੁੰਦਾ ਜੀ ਸੰਗਤ ਜੀ, ਆਮ ਹੀ ਹੁੰਦਾ ਜੀ। ਚੰਗਾ ਕੰਮ ਕਰਦਿਆਂ ਕਰਦਿਆਂ ਗਲਤ ਵਿੱਚ ਆਪੇ ਹੀ ਆ ਕੇ ਪ੍ਰਵੇਸ਼ ਹੋ ਜਾਂਦੀ ਸੋਚ ਜੀ। ਚੰਗਾ ਕੰਮ ਕਰਦਿਆਂ ਕਰਦਿਆਂ ਗਲਤ ਕੰਮ ਦੀ ਸੋਚ ਬਣ ਜਾਣੀ, ਇਹਨੂੰ ਕਹਿੰਦੇ ਡੋਲਣ ਦਾ ਸੁਭਾਅ ਜੀ। ਅੱਛਾ, ਇਹ ਤੇ ਸੋਚ ਡੋਲੀ ਤੇ ਬੰਦਾ ਉਰੋਂ ਡੋਲ ਜਾਂਦਾ ਸਾਧ ਸੰਗਤ, ਜਦੋਂ ਬੰਦਾ ਉਸ ਕੰਮ ਨੂੰ ਅੰਜਾਮ ਦੇ ਦਿੰਦਾ ਜੀ। ਬੜਾ ਸੋਹਣਾ ਨੌਜਵਾਨ ਦਸਵੇਂ ਪਾਤਸ਼ਾਹ ਦੇ ਕੋਲ ਆਇਆ, ਮਾਂ ਪਿਓ ਲੈ ਕੇ ਆਏ, ਮਹਾਰਾਜ ਦੀ ਹਾਜ਼ਰੀ ਵਿੱਚ ਰਹੇਗਾ, ਸੇਵਾ ਕਰੇਗਾ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਭਾਈ? ਤੇ ਉਹਨੇ ਨਾਮ ਦੱਸਿਆ, ਮਹਾਰਾਜ ਜੋਗਾ। ਗੱਦ ਕੇ ਆਖੋ
ਵਾਹਿਗੁਰੂ।
ਸਤਿਗੁਰੂ ਜੀ ਨੇ ਸਹਿਜ ਸੁਭਾਅ ਪੁੱਛਿਆ, ਮਹਾਰਾਜ ਕਹਿਣ ਲੱਗੇ ਅੱਛਾ ਕਿਹਦੇ ਜੋਗਾ? ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੇ ਜੋਗਾ। ਤੇ ਅੱਗੋਂ ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਮਹਾਰਾਜ ਕਹਿੰਦੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਹੀ। ਕਹਿਣ ਲੱਗੇ ਪਰ ਇੰਨੀ ਬਖਸ਼ਿਸ਼ ਹੋਣ ਤੋਂ ਬਾਅਦ ਵੀ ਬੰਦਾ ਡੋਲ ਸਕਦਾ ਜੀ? ਬਸ ਅਰਦਾਸ ਹੀ ਹੈ ਸੰਗਤ ਜੀ, ਇੱਥੇ ਆ ਕੇ ਅੰਦਰ ਦਾ ਹੰਕਾਰ ਚੂਰ ਚੂਰ ਹੋ ਜਾਂਦਾ ਬੰਦੇ ਦਾ ਜੀ। ਹਾਂਜੀ, ਬੜੇ ਬੜੇ ਕਹਿਣ ਵਾਲੇ ਵੀ ਅਸੀਂ ਸਿੱਖੀ ਨੂੰ ਕਮਾ ਸਕਦੇ ਹਾਂ, ਪਰ ਸਾਧ ਸੰਗਤ ਜਿੰਨਾ ਚਿਰ ਤੱਕ ਗੁਰੂ ਦਾ ਹੱਥ ਸਿਰ ਤੇ ਨਾ ਹੋਵੇ ਉਹਨਾਂ ਚਿਰ ਤੱਕ ਸਿੱਖੀ ਦੇ ਨੇੜੇ ਵੀ ਨਹੀਂ ਬੰਦਾ ਜਾ ਸਕਦਾ ਜੀ। ਬੜੇ ਮਾਣ ਨਾਲ ਸਾਰੇ ਕਹਿਣ ਜੋਗਾ ਗੁਰੂ ਜੋਗਾ ਤੇ ਗੁਰੂ 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 ਜੋਗੇ ਜੋਗਾ, ਸਾਰੇ ਇਹ ਗੱਲ ਕਹਿ ਦਿਆ ਕਰਨ। ਸਮਾਂ ਆਇਆ, ਮਹਾਰਾਜ ਸੱਚੇ ਪਾਤਸ਼ਾਹ ਕੋਲ ਪਰਿਵਾਰ ਵਾਲੇ ਆਏ, ਮਹਾਰਾਜ ਜੋਗਾ ਵਿਆਹੁਣ ਯੋਗ ਹੋ ਗਿਆ। ਮਹਾਰਾਜ ਕਹਿੰਦੇ ਠੀਕ ਹੈ ਲੈ ਜਾਓ। ਜੋਗੇ ਨੂੰ ਆਖਿਆ, ਜੋਗਿਆ ਜਦੋਂ ਸਾਡਾ ਸੰਦੇਸ਼ਾ ਪਹੁੰਚੇਗਾ ਉਸੇ ਵੇਲੇ ਆ ਜਾਣਾ ਜੀ। ਸਤ ਬਚਨ ਮਹਾਰਾਜ, ਕੋਈ ਗੱਲ ਨਹੀਂ, ਇਹ ਅਸਲੀਅਤ ਗੱਲ ਹੈ। ਜਿੱਦਣ ਜੋਗੇ ਦਾ ਵਿਆਹ, ਉਦਣ ਗੁਰੂ ਸਾਹਿਬ ਨੇ ਸਿੱਖ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀਗਾ, ਪਹਿਲਾਂ ਹੀ ਤੋਰਿਆ ਸੀ ਉਸ ਪਾਸੇ, ਜਦੋਂ ਦੋ ਲਾਵਾਂ ਹੋ ਜਾਣਗੀਆਂ ਨਾ ਉਦੋਂ ਤੂੰ ਕਹਿ ਦੇਣਾ ਵੀ ਆਹ ਚਿੱਠੀ ਪੜ ਜੋਗੇ, ਪਹਿਲਾਂ ਗੁਰੂ ਜੀ ਦੀ ਚਿੱਠੀ ਹੈ। ਬਸ ਜਿਸ ਦਿਨ ਜੋਗੇ ਦੀਆਂ ਲਾਵਾਂ ਹੁੰਦੀਆਂ ਸੀ ਨਾ ਜੀ, ਤੇ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਕਲਗੀਧਰ ਦੀ ਚਿੱਠੀ ਮਿਲ ਗਈ ਜੀ ਉਹਨੂੰ ਜੀ। ਜਦੋਂ ਚਿੱਠੀ ਮਿਲੀ, ਦੋ ਲਾਵਾਂ ਹੋਈਆਂ ਤੇ ਸਿੱਖ ਨੇ ਆਖਿਆ ਜੋਗੇ ਹੁਣੇ ਪੜ੍ਹਨੀ ਪੈਣੀ। ਜੋਗਾ ਜੀ ਚਿੱਠੀ ਪੜ੍ਹੀ ਵੀ ਜੋਗਾ ਲਾਵਾਂ ਛੱਡ ਕੇ ਆ ਜਾ। ਬਾਅਦ ਚੋਂ ਨਾਮ ਉਹਦਾ ਜੋਗਾ ਸਿੰਘ ਹੋ ਗਿਆ ਸੀ ਅੰਮ੍ਰਿਤ ਛੱਕ ਕੇ। ਲਾਵਾਂ ਛੱਡ ਕੇ ਆ ਜਾ, ਚਿੱਠੀ ਪੜ੍ਹਦਿਆਂ ਸਾਰ ਹੀ ਆ ਜਾ। ਤੇ ਗੱਲ ਤੇ ਬੜੀ ਵੱਡੀ ਸੀ ਸਾਧ ਸੰਗਤ, ਉਹ ਵਾਕਈ ਲਾਵਾਂ ਛੱਡ ਕੇ ਤੁਰ ਪਿਆ ਜੀ। ਇੱਥੋਂ ਤੱਕ ਤੇ ਸੀ ਉਹ ਪਾਸ। ਗੱਜ ਕੇ ਆਖੋ
ਵਾਹਿਗੁਰੂ।
ਇੱਥੋਂ ਤੱਕ ਸੀ ਉਹ ਪਾਸ ਜੀ, ਚਿੱਠੀ ਪੜ੍ਹ ਕੇ ਤੇ ਆਨੰਦਪੁਰ ਸਾਹਿਬ ਨੂੰ ਤੁਰ ਪਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਘਰ ਵਾਲੇ ਦਵਾਈਆਂ ਪਾਉਣ ਵੀ ਜੋਗਿਆ ਲਾਵਾਂ ਤੇ ਪੂਰੀਆਂ ਕਰ ਜਾ। ਨਾ ਜੀ ਨਾ, ਮੈਨੂੰ ਗੁਰੂ ਜੀ ਦਾ ਹੁਕਮ ਹੋ ਗਿਆ ਜੀ। ਇਹ ਵੀ ਕੰਮ ਕਰਨਾ ਸਾਧ ਸੰਗਤ ਜੀ ਬੜਾ ਔਖਾ ਹੈਗਾ ਜੀ। ਜੇ ਉਹਨੇ ਮਹਾਰਾਜ ਨਾਲ ਬਚਨ ਕੀਤਾ ਸੀ, ਮਹਾਰਾਜ ਜਦੋਂ ਸੰਦੇਸ਼ਾ ਮਿਲੇਗਾ ਉਸੇ ਵੇਲੇ ਤੁਰ ਪਵਾਂਗਾ, ਤੇ ਸਤ ਬਚਨ ਕਰਕੇ ਜੋਗਾ ਉਸੇ ਵੇਲੇ ਹੀ ਤੁਰਿਆ ਜੀ ਫਿਰ ਜੀ। ਕੋਈ ਵਿਰਲਾ ਹੋਏਗਾ ਸਾਧ ਸੰਗਤ ਜਿਹੜਾ ਆਪਣੀਆਂ ਲਾਵਾਂ ਛੱਡ ਕੇ ਗੁਰੂ ਦਾ ਹੁਕਮ ਮੰਨਣ ਵਾਸਤੇ ਤੁਰਿਆ ਹੋਏਗਾ ਜੀ, ਨਹੀਂ ਤੇ ਇਹੋ ਜਿਹੇ ਕੰਮ ਵਿੱਚ ਤੇ ਕੁਝ ਵੀ ਨਹੀਂ ਬੰਦੇ ਨੂੰ ਸੋਚਦਾ ਜੀ। ਸਭ ਤੋਂ ਪਹਿਲਾਂ ਇਹ ਕੰਮ ਹੁੰਦਾ ਜੀ, ਨਾ ਹੀ ਕੋਈ ਕਹਿੰਦਾ ਜੀ। ਬਸ ਫਿਰ ਕੀ ਸੀ, ਮਨ ਵਿੱਚ ਮਾਣ ਆ ਗਿਆ ਵੀ ਮੈਂ ਵਾਕਈ ਸਿੱਖੀ ਨੂੰ ਕਮਾਉਣਾ, ਮੈਂ ਤੇ ਲਾਵਾਂ ਛੱਡ ਕੇ ਆ ਗਿਆ ਆਪਣੀਆਂ ਜੀ। ਇਸ ਤਰ੍ਹਾਂ ਕੰਮ ਚੱਲ ਰਿਹਾ ਸੀ, ਇਸ ਤਰ੍ਹਾਂ ਹੋ ਗਿਆ ਜੀ। ਭਾਈ ਜੋਗਾ ਸਿੰਘ ਜੀ ਡੋਲ ਗਏ ਜੀ, ਐਵੇਂ ਨਹੀਂ ਅਰਦਾਸ ਕਰਨੀ ਡੋਲਣ ਤੇ, ਰੱਖ ਹੋ ਪ੍ਰਭੂ। ਡੋਲ ਗਏ, ਸਾਖੀਆਂ ਸੁਣਾਉਣੀਆਂ ਬੜੀਆਂ ਸੌਖੀਆਂ ਤੇ, ਪਰ ਇਹ ਬੜੀ ਬੜੀ ਵੱਡੀ ਕਮਾਈ ਮੰਗਦੀਆਂ, ਸਿਦਕ ਮੰਗਦੀਆਂ। ਭਾਈ ਜੋਗਾ ਜੀ ਗਏ ਡੋਲ, ਹੁਸ਼ਿਆਰਪੁਰ ਦੇ ਵਿੱਚ ਅੱਜ ਵੀ ਉਹ ਇਲਾਕਾ ਹੈਗਾ ਜੀ, ਮੈਨੂੰ ਉਸ ਇਲਾਕੇ ਦਾ ਨਾਮ ਵਿਸਰਿਆ ਜੀ। ਉਸ ਗੁਰਦੁਆਰਾ ਸਾਹਿਬ ਦਾਸ ਕਥਾ ਦੀ ਵੀ ਸੇਵਾ ਕਰਕੇ ਆਇਆ, ਮੁਹੱਲਾ ਸ਼ੇਖਾਂ। ਜਦੋਂ ਉੱਥੋਂ ਲੰਘਣ ਦੇ ਸ਼ਾਮ ਪੈ ਗਈ, ਮਨ ਵਿੱਚ ਫੁਰਨਾ ਬਣਿਆ, ਮਨਾ ਆਨੰਦਪੁਰ ਸਾਹਿਬ ਤੇ ਚਲੇ ਜਾਣਾ, ਅੱਜ ਰਾਤ ਇੱਥੇ ਕੱਟ ਲੈਂਦੇ ਹਾਂ। ਵੈਸ਼ਿਆਲਾ ਸੀ ਸਾਧ ਸੰਗਤ ਜੀ, ਤੇ ਬਸ ਬੰਦਾ ਇਸੇ ਕਰਕੇ ਅਰਦਾਸ ਕਰਨ ਦੀ ਜ਼ਰੂਰਤ ਹੈਗੀ ਨਾ, ਡੋਲਣ ਤੇ ਰੱਖੋ ਪ੍ਰਭੂ। ਇੰਨਾ ਨੇੜੇ ਹੋ ਕੇ ਬੰਦਾ ਇੱਕ ਮਿੰਟ ਵਿੱਚ ਦੂਰ ਜਾ ਸਕਦਾ, ਮਾਣ ਆ ਗਿਆ ਵੀ ਮੈਂ ਵਾਕਈ ਗੁਰੂ ਦੇ ਜੋਗਾ, ਮੈਂ ਤੇ ਹੁਕਮ ਮੰਨ ਲਿਆ। ਇੱਥੇ ਤੇ ਅੰਤਮ ਸਾਹਾਂ ਤੱਕ ਬੰਦਾ ਆਖੇ ਵੀ ਮੈਂ ਹੁਕਮ ਮੰਨਣ ਦੇ ਯੋਗ ਨਹੀਂ ਹੈਗਾ ਜੀ। ਕਈ ਵਾਰੀ ਹੁਕਮ ਮੰਨਿਆ ਮੰਨਿਆ ਵੀ ਅਧੂਰਾ ਹੋ ਜਾਂਦਾ ਜੀ। ਬਸ ਫਿਰ ਕੀ ਹੀ, ਇੱਕ ਗੱਲ ਸਾਧ ਸੰਗਤ ਜੀ ਚੇਤਾ ਰੱਖੀਏ, ਜਿਹਦੇ ਅਸੀਂ ਸਿੱਖ ਹਾਂ ਨਾ, ਜੇ ਮਨ ਕਰਕੇ ਸਿੱਖ ਬਣਨ ਦਾ ਯਤਨ ਕਰਦੇ ਤੇ ਗੁਰੂ ਸਾਹਿਬ ਵੀ ਸਾਡੇ ਨਾਲ ਸਦਾ ਹੀ ਰਹਿੰਦੇ ਨੇ ਜੀ। ਨਿਤਨੇਮ ਪੂਰਾ ਕਰਕੇ ਆਪਣੇ ਜੀਵਨ ਵਿੱਚ, ਨਿਤਨੇਮ ਇੱਕ ਮਹੀਨਾ ਪੂਰਾ ਕਰਕੇ ਤੇ ਅਰਦਾਸ ਕਰਕੇ ਵੇਖ ਲਓ ਵੀ ਮਹਾਰਾਜ ਸਾਨੂੰ ਆਪਣੀ ਅੰਗ ਸੰਗਤਾ ਵਿਖਾਓ, ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਜਣਾ ਦੇਣਗੇ ਵੀ ਅਸੀਂ ਤੁਹਾਡੇ ਨਾਲ ਹਾਂ ਜੀ। ਕੋਈ ਨਾ ਕੋਈ ਇਹੋ ਜਿਹਾ ਕਾਰਨ ਬਣ ਜਾਏਗਾ ਜੀ। ਕਮਾਲ ਦੀ ਗੱਲ ਇਹ ਹੈ, ਗੁਰੂ ਨੂੰ ਪਤਾ ਵੀ ਮੇਰਾ ਸਿੱਖ ਗਲਤ ਪਾਸੇ ਤੁਰ ਪਿਆ ਜੀ। ਇੱਕ ਸਰੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੈ, ਤੇ ਇੱਕ ਸਰੀਰ ਮੁਹੱਲਾ ਸ਼ੇਖਾਂ ਵਿੱਚ ਆ ਗਿਆ, ਭੇਸ ਬਦਲਿਆ। ਹੱਥ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਡਾਂਗ ਫੜੀ, ਤੇ ਜਦੋਂ ਚੱਲੇ ਨਾ ਰਾਤ ਨੂੰ, ਭਾਈ ਜੋਗਾ ਜੀ ਜਦੋਂ ਜਾਣ ਦਾ ਯਤਨ ਕਰਨ, ਬਸ ਉਦੋਂ ਹੀ ਦਸਵੇਂ ਪਾਤਸ਼ਾਹ ਕਹਿਣ, ਨਾ ਭਾਈ ਅਜੇ ਸਮਾਂ ਨਹੀਂ ਹੈਗਾ। ਦੋ ਤਿੰਨ ਵਾਰ ਜਾਣ ਦਾ ਯਤਨ ਕੀਤਾ ਤੇ ਫਿਰ ਅੰਮ੍ਰਿਤ ਵੇਲਾ ਹੋ ਗਿਆ। ਗੱਜ ਕੇ ਆਖੋ
ਵਾਹਿਗੁਰੂ।
ਤੇ ਅੱਗੋਂ ਮਹਾਰਾਜ ਪਤਾ ਕੀ ਬੋਲੇ, ਮਹਾਰਾਜ ਕਹਿੰਦੇ ਕੱਪੜਿਆਂ ਤੋਂ ਤੇ ਤੂੰ ਸਿੱਖ ਲੱਗਦਾ, ਅੰਮ੍ਰਿਤ ਵੇਲਾ ਹੋ ਗਿਆ, ਸੁਣਿਆ ਗੁਰੂ ਕੇ ਸਿੱਖ ਬਾਣੀ ਪੜ੍ਹਦੇ, ਤੂੰ ਇੱਥੇ ਕੀ ਕਰਦਾ ਕਹਿਣ ਲੱਗੇ। ਉਹ ਬਚਨ ਸੀਨੇ ਤੇ ਵੱਜਾ, ਆ ਗਏ ਜੀ ਉੱਥੋਂ ਦੀ। ਪਰ ਜੋਗਾ ਸਿੰਘ ਹੋਣਾ ਦੀ ਵਾਹ ਵਾਹ ਬੜੀ ਹੋ ਰਹੀ ਹੈਗੀ ਜੀ। ਪਤਾ ਲੱਗ ਗਿਆ ਸਾਰਿਆਂ ਨੂੰ ਵੀ ਜੋਗਾ ਜੀ ਉਹ ਆਨੰਦ ਕਾਰਜ ਵੇਲੇ ਲਾਵਾਂ ਵਿੱਚੇ ਹੀ ਛੱਡ ਕੇ ਗੁਰੂ ਦਾ ਹੁਕਮ ਮੰਨ ਕੇ ਆ ਗਏ ਜੀ। ਸੰਗਤ ਜੀ ਡਰ ਲੱਗਦਾ, ਇਹ ਨਹੀਂ ਪਤਾ ਵੀ ਲਾਵਾਂ ਤੇ ਛੱਡ ਆਏ ਤੇ ਫਿਰ ਵਿੱਚ ਸੁਰਤ ਕਿੱਥੇ ਗਈ ਹੈਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਜਾਣ ਕੇ ਉਹ ਨਿੰਦਰੇ ਜਾਣ ਕੇ ਜੀ, ਤੇ ਭਾਈ ਜੋਗਾ ਜੀ ਅੱਗੇ ਹੋ ਕੇ ਬੈਠੇ। ਮਹਾਰਾਜ ਕਹਿੰਦੇ ਜੋਗਾ ਆ ਗਿਆ। ਹਾਂਜੀ ਮਹਾਰਾਜ ਆ ਗਏ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੜਾ ਚੰਗਾ ਕੀਤਾ। ਤੇ ਜੇ ਜੋਗਾ ਜੀ ਭਾਈ ਜੋਗਾ ਸਿੰਘ ਜੀ ਨਾ ਬੋਲਦੇ ਤੇ ਗੱਲ ਭਾਵੇਂ ਗੁਪਤੀ ਰਹਿਣੀ, ਤੇ ਮਹਾਰਾਜ ਜਾਣ ਕੇ ਇਸ ਤਰ੍ਹਾਂ ਕੀਤਾ, ਮਹਾਰਾਜ ਉਹ ਨਿੰਦਰੇ ਲੱਗਦੇ ਹੋ, ਕੱਜ ਕੇ ਆਖੋ
ਵਾਹਿਗੁਰੂ,
ਮਹਾਰਾਜ ਆਰਾਮ ਨਹੀਂ ਹੋਇਆ ਚੰਗੀ ਤਰ੍ਹਾਂ। ਮਹਾਰਾਜ ਕਹਿੰਦੇ ਦੱਸ ਦਈਏ। ਹਾਂਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿਣ ਲੱਗੇ ਰਾਤ ਕੁਛ ਦਾ ਕੁਛ ਬਣ ਜਾਣਾ ਸੀਗਾ, ਤੂੰ ਗੁਰੂ ਜੋਗਾ ਨਹੀਂ, ਅਸੀਂ ਫਿਰ ਵੀ ਤੇਰੇ ਜੋਗੇ ਹਾਂ ਕਹਿਣ ਲੱਗੇ, ਅਸੀਂ ਤੇਰੇ ਜੋਗੇ ਹੈਗੇ ਹੀ ਕਹਿਣ ਲੱਗੇ, ਤੂੰ ਕਹਿ ਕੇ ਕਿਤੇ ਹੋਰ ਚਲੇ ਗਿਆ ਕਹਿਣ ਲੱਗੇ, ਚੇਤਾ ਕਰ ਜਿਹੜਾ ਤੈਨੂੰ ਰੋਕਣ ਦਿਆ ਸੀ ਉਹ ਕੌਣ ਸੀ ਕਹਿਣ ਲੱਗੇ, ਸਾਰੀ ਰਾਤ ਸਾਨੂੰ ਜਗਾ ਕੇ ਖਿਲਾਰ ਕੇ ਰੱਖਿਆ ਕਹਿਣ ਲੱਗੇ, ਤੂੰ ਤੇ ਦਾਮਨ ਛੱਡਤਾ ਸੀ ਪਰ ਅਸੀਂ ਆਪਣਾ ਬਚਨ ਨਿਭਾਇਆ ਹੀ ਕਹਿਣ ਲੱਗੇ। ਪਹਿਲੇ ਦਿਨ ਤੂੰ ਕੀ ਆਖਿਆ ਸੀ, ਮੈਂ ਤੁਹਾਡੇ ਜੋਗਾ, ਅਸੀਂ ਵੀ ਤੈਨੂੰ ਆਖਿਆ ਸੀ ਜੇ ਤੂੰ ਸਾਡੇ ਜੋਗਾ ਤੇ ਅਸੀਂ ਵੀ ਤੇਰੇ ਜੋਗੇ, ਕਹਿਣ ਲੱਗੇ ਫਿਰ ਤੇਰੇ ਜੋਗੇ ਹੋਣ ਕਰਕੇ ਰਾਤ ਖਲੋ ਕੇ ਸਾਰੀ ਰਾਤ ਤੇਰੇ ਤੇ ਹੀ ਪੈਰਾ ਦਿੱਤਾ ਅਸੀਂ ਕਹਿਣ ਲੱਗੇ। ਅੱਜ ਉੱਥੇ ਗੁਰਦੁਆਰਾ ਸਾਹਿਬ ਬਣਿਆ ਜੀ, ਹਾਂਜੀ ਉਹ ਮੁਹੱਲਾ ਅੱਜ ਵੀ ਬੜਾ ਭੀੜਾ ਇਲਾਕਾ ਜੀ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਕਹਿਣ ਦਾ ਭਾਵ ਇਹ ਹੈ ਬੰਦਾ ਕਿਸੇ ਵੇਲੇ ਵੀ ਡੋਲ ਸਕਦਾ ਜੀ, ਕਿਸੇ ਵੇਲੇ ਵੀ ਭੁੱਲ ਹੋ ਸਕਦੀ ਹੈ, ਤੇ ਸਾਧ ਸੰਗਤ ਇਸ ਕਰਕੇ ਗੁਰੂ ਸਾਹਿਬ ਦੇ ਕੋਲੋਂ ਦਸਵੇਂ ਪਾਤਸ਼ਾਹ ਕੋਲੋਂ ਗੁਰੂ ਜੀ ਦਾ ਹੱਥ ਮੰਗਣਾ ਜੀ ਆਪਾਂ ਜੀ, ਹੱਥ ਹੀ ਨਹੀਂ ਮੰਗਣਾ ਭੀਮ ਚੰਦ ਵਾਂਗੂ ਜੀ, ਜੇ ਤੇ ਮੰਗਾਂਗੇ ਕਿਰਪਾ ਭਰਿਆ ਹੱਥ ਤੇ ਫਿਰ ਗੁਰੂ ਸਾਹਿਬ ਡੋਲਣ ਤੋਂ ਬਚਾ ਲੈਣਗੇ। ਭਾਈ ਜੋਗਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਫੜ ਕੇ ਬੈਰਾਗ ਕਰਨ ਲੱਗ ਪਏ, ਸਤਿਗੁਰੂ ਮੇਰੇ ਕੋਲੋਂ ਭੁੱਲ ਹੋ ਗਈ ਕਹਿਣ ਲੱਗੇ। ਮਹਾਰਾਜ ਕਹਿੰਦੇ ਜੋਗਿਆ ਚੇਤਾ ਰੱਖ, ਅਸੀਂ ਤੇਰੇ ਜੋਗੇ ਸਦਾ ਹੀ ਰਵਾਂਗੇ ਕਹਿਣ ਲੱਗੇ। ਤੇ ਸਾਧ ਸੰਗਤ ਵਾਕਈ ਜਦੋਂ ਗੁਰੂ ਸਾਹਿਬ ਕਿਸੇ ਸਿੱਖ ਦੀ ਬਾਂਹ ਫੜ ਲੈਣ ਨਾ ਜੀ, ਸਿੱਖ ਛਡਾ ਕੇ ਭੱਜਣਾ ਚਾਹਵੇ ਮਹਾਰਾਜ ਨੀਚੇ ਛੱਡਦੇ ਜੀ ਫਿਰ ਜੀ। ਇਸ ਕਰਕੇ ਅਰਦਾਸ ਕਰੋ, ਡੋਲਨ ਤੇਰਾ ਖੋ ਪ੍ਰਭੂ, ਡੋਲਨ ਤੇਰਾ ਖੋ ਪ੍ਰਭੂ,
ਡੋਲਨ ਤੇਰਾ ਖੋ ਪ੍ਰਭੂ, ਡੋਲਨ ਤੇਰਾ ਖੋ ਪ੍ਰਭੂ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ।
ਕੁਝ ਗੱਲਾਂ ਅਸੀਂ ਰੋਜ਼ ਕਰਦੇ ਹਾਂ, ਇਹਨਾਂ ਗੱਲਾਂ ਨੂੰ ਮਹਿਸੂਸ ਕਰਿਆ ਕਰੋ। ਮੈਂ ਇੱਕ ਭਾਵਨਾ ਵਾਲੇ ਗੁਰਮੁਖ ਦੇ ਮੁਖੋਂ ਇਹ ਗੱਲ ਸੁਣ ਰਿਹਾ ਸਾਂ, ਉਹ ਕਹਿੰਦੇ ਜਦੋਂ ਮਹਾਰਾਜ ਦੇ ਚਰਨਾਂ ਚ ਆ ਕੇ ਨਮਸਕਾਰ ਕਰਦੇ ਹੋ ਸਿੱਧਾ ਇੱਕਦਮ ਸੀਸ ਰੱਖ ਕੇ ਉਸੇ ਵੇਲੇ ਨਾ ਤਾਂ ਚੁੱਕ ਲਿਆ ਕਰੋ, ਕੁਝ ਸਮਾਂ ਸੀਸ ਟਿਕਿਆ ਰਹਿਣ ਦਿਆ ਕਰੋ, ਮਹਿਸੂਸ ਕਰਿਆ ਕਰੋ ਮਹਾਰਾਜ ਨੇ ਸਾਡੇ ਸਿਰ ਤੇ ਹੱਥ ਰੱਖਿਆ ਹੋਇਆ ਕਹਿਣ ਲੱਗੇ। ਮਹਿਸੂਸ ਕਰਿਆ ਕਰੋ, ਜਦੋਂ ਇਹ ਮਹਿਸੂਸ ਕਰੋਗੇ ਤੇ ਫਿਰ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਗੇ ਕਹਿਣ ਲੱਗੇ। ਕੁਝ ਸਮਾਂ ਸੀਸ ਟਿਕਿਆ ਰਹਿਣ ਦਿਆ ਕਰੋ ਤੇ ਤਕਰੀਬਨ ਅਸੀਂ ਬੈਠਿਆ ਮਹਿਸੂਸ ਕਰਦੇ ਰਹੀਦਾ ਜੀ। ਕੋਈ ਵਿਰਲਾ ਹੀ ਹੁੰਦਾ ਜੀ ਜਿਹਦਾ ਅੱਧਾ ਮਿੰਟ ਗੁਰੂ ਜੀ ਦੇ ਚਰਨਾਂ 'ਚ ਸੀਸ ਚੁੱਕਿਆ ਰਿਹਾ ਹੋਏ ਜੀ, ਹਾਂਜੀ ਨਹੀਂ ਤੇ ਬਸ ਐਂ ਕਰਕੇ ਐਂ ਆ, ਇੱਕ ਮਿੰਟ ਵੀ ਨਹੀਂ ਪੂਰਾ ਰੱਖਦੇ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਹਜ਼ੂਰ ਜਦੋਂ ਨਮਸਕਾਰ ਕਰਨੀ ਹੈ ਤੇ ਇਹ ਭਾਵਨਾ ਰੱਖਣੀ ਹੈ। ਕਰੋ ਅਰਦਾਸ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ।
ਗੁਰਮੁਖੋ ਗੁਰੂ ਜੀ ਸਿਰ ਤੇ ਹੱਥ ਰੱਖਦੇ ਅਦ੍ਰਿਸ਼ ਰੂਪ ਵਿੱਚ, ਪਰ ਜਿਹੜੀਆਂ ਸਿਰ ਤੇ ਹੱਥ ਰੱਖਦੇ ਅਦ੍ਰਿਸ਼ ਰੂਪ ਵਿੱਚ ਉਹਦੀਆਂ ਬਰਕਤਾਂ ਤੁਸੀਂ ਵੇਖ ਸਕਦੇ ਹੋ ਜੀ, ਵੇਖ ਸਕਦੇ ਹੋ। ਹੱਥ ਸਿਰ ਤੇ ਰੱਖਿਆ ਹੋਇਆ ਨਹੀਂ ਵਿਖੇਗਾ, ਪਰ ਸਿਰ ਤੇ ਹੱਥ ਜਦੋਂ ਰੱਖ ਦੇਣਗੇ ਜਿਹੜੀਆਂ ਬਰਕਤਾਂ ਵਰਤਣਗੀਆਂ ਉਹ ਤੁਸੀਂ ਵੇਖੋਗੇ ਆਪਣੀਆਂ ਅੱਖਾਂ ਨਾਲ ਜੀ। ਗੁਰੂ ਦੇ ਹੱਥਾਂ ਵਿੱਚ ਬੜਾ ਕੁਝ ਹੈਗਾ ਜੀ, ਬੜਾ ਕੁਝ ਨਹੀਂ, ਗੁਰੂ ਦੇ ਹੱਥਾਂ ਵਿੱਚ ਸਭ ਕੁਝ ਹੈਗਾ ਜੀ। ਸੋ ਆਪਾਂ ਹੱਥ ਹੀ ਨਹੀਂ ਮੰਗਣਾ, ਕੀ ਮੰਗਣਾ, ਹੱਥ ਗੱਜ ਕੇ ਆਖੋ
ਵਾਹਿਗੁਰੂ।
ਹਾਂਜੀ, ਇਹ ਤਾਂ ਮੈਂ ਥੋੜੀ ਜਿਹੀ ਖਾਸ ਬੇਨਤੀ ਕੀਤੀ ਵੀ ਲਗਾਤਾਰ ਭੀਮ ਚੰਦ ਤੇ ਹਾਥੀ ਹਾਥੀ ਚੱਲੀ ਜਾਂਦਾ ਜੀ, ਕਿਉਂ ਦੀ ਸੁਰਤ ਭੀਮ ਚੰਦ ਦੀ ਹਾਥੀ ਚ ਬੜੀ ਤਾਂ ਜੀ, ਪਰ ਸਿੱਖ ਦੀ ਸੁਰਤ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਹੋਵੇ ਜੀ, ਆਪਣੇ ਸਤਿਗੁਰਾਂ ਦੇ ਹੱਥਾਂ ਵਿੱਚ ਹੋਵੇ, ਮੇਰਾ ਸਤਿਗੁਰੂ ਮੇਰੇ ਸਿਰ ਤੇ ਹੱਥ ਰੱਖ ਦੇਣ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਵਿਚਾਰ ਸਰਵਣ ਕਰ ਲਈਏ। ਭੀਮ ਚੰਦ ਆਪਣੇ ਵਕੀਲ ਨੂੰ ਐ ਸਿਖਾ ਕੇ ਘੱਲਿਆ, ਕਹਿਣ ਲੱਗਾ ਭਾਵੇਂ ਵੱਡੇ ਤੋਂ ਵੱਡਾ ਝੂਠ ਬੋਲਣਾ ਪਵੇ, ਉੱਥੇ ਝੂਠ ਬੋਲੀ ਤੇ ਹਾਥੀ ਆਉਣਾ ਚਾਹੀਦਾ, ਝੂਠ ਬੋਲ ਕੇ ਮਿਲੀ ਹੋਈ ਵਸਤੂ ਕਦੀ ਸੁੱਖ ਨਹੀਂ ਦੇਗੀ ਤੁਹਾਨੂੰ ਜੀ। ਹਾਂਜੀ, ਝੂਠ ਬੋਲ ਕੇ ਲਈ ਹੋਈ ਵਸਤੂ ਸੁੱਖ ਨਹੀਂ ਚੇ ਦਿੰਦੀ। ਹੁਣ ਇਹਦੇ ਤੋਂ ਅੱਗੋਂ ਆਪਾਂ ਕਥਾ ਸਰਵਣ ਕਰੀਏ। ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਫੇਰ ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਰਭ ਕਰਹੇ ਉਰ ਜਿਉ ਖਦਯੋਤ, ਉਡ ਉਡ ਨਿਜ ਦਿਖਰਾਏ ਉਦੋਤ।
ਖਦਯੋਤ ਕਹਿੰਦੇ ਜੁਗਨੂ ਨੂੰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੁਗਨੂ ਦੀ ਲਾਈਟ ਕਿੰਨੀ ਕੁ ਹੁੰਦੀ ਜੀ? ਬੜੀ ਨਿੱਕੀ ਜੀ ਲਾਈਟ ਹੁੰਦੀ ਜੀ। ਜੁਗਨੂ ਦੀ ਲਾਈਟ ਬਹੁਤਾ ਚਾਨਣ ਕਰ ਹੀ ਨਹੀਂ ਸਕਦੀ ਜੀ। ਤੇ ਜੁਗਨੂੰ ਜਗਦੇ ਹੋਏ ਤੇ ਤੁਸੀਂ ਵੇਖੇ ਹੋਣਗੇ ਜੀ, ਜੁਗਨੂੰ ਨੂੰ ਜੁਗਨੂੰ ਕਿਉਂ ਕਹਿੰਦੇ? ਉਹ ਜਗਦਾ ਜੀ, ਟਿਮਟਮਾਉਂਦਾ ਜੀ। ਹਾਂਜੀ, ਜੁਗਨੂੰ ਦੀ ਜਿਹੜੀ ਲਾਈਟ ਹੈ ਉਹ ਕਿਸੇ ਨੂੰ ਚਾਨਣ ਨਹੀਂ ਦਿੰਦੀ ਜੀ, ਪਰ ਸੂਰਜ ਉਹ ਤੇ ਕਮਾਲ ਹੈ ਜੀ। ਕਹਿਣ ਲੱਗੇ ਵਕੀਲ ਕੀ ਹੈ? ਜੁਗਨੂੰ। ਤੇ ਜੁਗਨੂੰ ਉੱਡ ਉੱਡ ਕੇ ਆਪਣਾ ਆਪਾ ਵਿਖਾਉਂਦਾ ਵੀ ਮੈਂ ਵੀ ਜਗਦਾ ਜੀ। ਵਕੀਲ ਇਸੇ ਤਰ੍ਹਾਂ ਬੜੇ ਮਾਣ ਦੇ ਨਾਲ ਦਸਵੇਂ ਪਾਤਸ਼ਾਹ ਮਹਾਰਾਜ ਕੋ ਚੱਲਾ, ਮਾਨੋ ਜੁਗਨੂ ਸੂਰਜ ਨੂੰ ਸਮਝਾਉਣ ਚੱਲਾ ਹੋਵੇ ਜੀ। ਹਾਂਜੀ,
ਲੈ ਸਿੱਖਿਆ ਕੋ ਸਗਲ ਪ੍ਰਕਾਰੀ।
ਉਹ ਭੀਮ ਚੰਦ ਦੀ ਸਾਰੀ ਗੱਲ ਸਮਝ ਕੇ ਵੀ ਧੋਖਾ ਕਿਵੇਂ ਕਰਨਾ, ਕੀ ਬੋਲਣਾ ਕੀ ਨਹੀਂ ਬੋਲਣਾ, ਇਹ ਸਾਰੀ ਸਿੱਖਿਆ ਲੈ ਕੇ ਵਕੀਲ ਤੁਰ ਪਿਆ।
ਚੱਲ ਬੇ ਹਿੱਤ ਵਕੀਲ ਭਾ ਤਿਆਰੀ।
ਵਕੀਲ ਬਹੁਤਾ ਹੀ ਤੇਜ਼ ਤਰਾਂਤ, ਬੜਾ ਚਲਾਕ ਵਕੀਲ, ਤੇ ਉਹ ਤੁਰ ਪਿਆ ਜੀ। ਸੱਚੀ ਗੱਲ ਹੈ, ਇੱਥੇ ਭਾਵੇਂ ਕੋਈ ਵਕੀਲ ਨਾ ਬੈਠਾ ਹੋਵੇ, ਜਿਹੜਾ ਬਾਹਰ ਬੈਠਾ ਕਥਾ ਸੁਣ ਰਿਹਾ, ਗੁੱਸਾ ਨਾ ਕਰ ਬੈਠੇ ਜੀ। ਉਹ ਵਕੀਲ ਚੰਗੇ ਵੀ ਹੁੰਦੇ, ਤੇ ਭੀਮ ਚੰਦ ਦਾ ਸੀ ਨਾ ਵਕੀਲ, ਤਾਂ ਇੱਦਾਂ ਦਾ ਜੀ। ਹਾਂਜੀ, ਵਕੀਲ ਬੜਾ ਚਲਾਕ ਤੁਰ ਪਿਆ ਜੀ ਬਸ ਜੀ। ਹਾਂਜੀ,
ਨਿਜ ਰਾਜੇ ਕੋ ਧੀਰਜ ਦੀਨ।
ਜਾਂਦਾ ਜਾਂਦਾ ਭੀਮ ਚੰਦ ਨੂੰ ਧੀਰਜ ਦੇ ਕੇ ਜਾ ਰਿਹਾ। ਹਾਂਜੀ,
ਕਰਹੋ ਫਰੇਬ ਅਨੇਕ ਪਰਵੀਨ।
ਵੇਖੋ ਹੁਣੇ ਚ ਗੱਪਾਂ ਮਾਰੀ ਜਾਂਦਾ, ਕਹਿਣ ਲੱਗਾ ਰਾਜਾ ਜੀ, ਇਹ ਆਪਣਾ ਵਾਅਦਾ ਰਿਹਾ, ਹਰ ਪ੍ਰਕਾਰ ਦਾ ਫਰੇਬ ਕਰਕੇ ਤੁਹਾਡੇ ਕੋਲ, ਕਹਿਣ ਲੱਗਾ ਹਾਥੀ ਪਹੁੰਚ ਜਾਏਗਾ। ਕਹਿਣ ਲੱਗੇ ਭਾਵੇਂ ਕਿਸੇ ਵੀ ਤਰੀਕੇ ਦਾ ਫਰੇਬ ਹੋ ਜੇ, ਇਹਨੂੰ ਨੀ ਪਤਾ ਵੀ ਅੱਗੇ ਕਿਹੜੇ ਨਿਆਣੇ ਬੈਠੇ ਨੇ ਜੀ, ਹੈਂ, ਦਿੰਦੇ ਤੈਨੂੰ ਹਾਥੀ ਚੰਗੀ ਤਰ੍ਹਾਂ ਮਹਾਰਾਜ, ਹੈਂ। ਪਰ ਕਹਿੰਦਾ ਨਾ, ਮੈਂ ਤੁਹਾਨੂੰ ਹਰ ਪ੍ਰਕਾਰ ਨਾਲ ਹਾਥੀ ਲਿਆ ਕੇ ਦਿਆਂਗਾ। ਹਾਂਜੀ,
ਆਨਿਓ ਹੀ ਜਾਨੋ ਮਨ ਮਾਹੀ।
ਕਹਿਣ ਲੱਗਾ ਤੁਸੀਂ ਸਮਝੋ ਵੀ ਹਾਥੀ ਤੁਹਾਡੇ ਕੋਲ ਖਲੋਤਾ, ਗੱਜ ਕੇ ਆਖੋ
ਵਾਹਿਗੁਰੂ।
ਆਮ ਬੰਦਾ ਹੁੰਦਾ ਤਾਂ ਉਹਦੀ ਚਤੁਰਾਈ ਚੱਲ ਜਾਂਦੀ, ਪਰ ਚਤੁਰਾਈ ਗੁਰੂ ਸਾਹਿਬ ਅੱਗੇ ਨੀ ਚੱਲਣੀ ਜੀ। ਕਹਿਣ ਲੱਗਾ ਭੀਮ ਚੰਦ ਜੀ, ਸਮਝੋ ਹਾਥੀ ਤੁਹਾਡੇ ਸਾਹਮਣੇ ਖਲੋਤਾ। ਕਹਿਣ ਲੱਗਾ ਹਾਂਜੀ,
ਤੁਮ ਇਕਬਾਲ ਬਿਦਤ ਜਹ ਕਾਹੀ।
ਤੇ ਤੁਹਾਡਾ ਇਕਬਾਲ ਇਧਰ ਉਧਰ ਪ੍ਰਗਟ ਹੋਏਗਾ। ਕਹਿਣ ਲੱਗਾ ਵੇਖਿਓ ਹਾਥੀ ਤੇ ਤੁਹਾਡੇ ਕੋਲ ਹੀ ਆਏਗਾ। ਹਾਂਜੀ,
ਸ਼ੈਲੇਂਦਰਨ ਬਿੰਦਰਨ ਕੋ ਟੀਕਾ।
ਹਾਂਜੀ,
ਜਥਾ ਗਜਿੰਦਰ ਮਿਰਗਨ ਬਹੁ ਨੀਕਾ।
ਤੇ ਕਹਿਣ ਲੱਗਾ ਤੁਸੀਂ ਸਾਡੇ ਸ਼੍ਰੋਮਣੀ ਰਾਜੇ, ਤੁਸੀਂ ਏਡੇ ਵੱਡੇ, ਤੁਹਾਡੇ ਵਾਸਤੇ ਹਾਥੀ ਕੀ ਚੀਜ਼ ਹੈਗਾ? ਸਾਧ ਸੰਗਤ ਮਹਾਰਾਜ ਮੇਹਰ ਕਰਨ, ਹਾਥੀ ਤੋਰੇ ਕੋਲ ਅੱਗੇ ਵੀ ਬੜੇ ਹੀ ਗੱਲ ਤੇ ਵਿਚਲੀ ਈਰਖਾ ਦੀ ਹੈਗੀ ਜੀ ਸਾਰੀ ਜੀ। ਹਾਂਜੀ,
ਨਮਹ ਕਰਤ ਹੈ ਤਬਹਿ ਅਰੂਡਾ।
ਤੇ ਮੱਥਾ ਟੇਕ ਕੇ ਭੀਮ ਚੰਦ ਨੂੰ
ਤੇ ਉਹ ਘੋੜੇ ਤੇ ਚੜ ਗਿਆ ਜੀ, ਜਿਹੜਾ ਵਕੀਲ ਹੈ।
ਹਾਂਜੀ।
ਗਮਨੇ ਉਹ ਪੰਥ ਚਿਤਹੇ ਛਲ ਗੂੜਾ,
ਤੇ ਰਸਤੇ ਵਿੱਚ ਗੱਲਾਂ ਬਣਾ ਰਿਹਾ, ਮਨ ਵਿੱਚ ਸੋਚਦਾ ਵੀ ਮੈਂ ਕਿਹੜੀ ਕਿਹੜੀ ਗੱਲ ਕਰਨੀ ਹੈ ਮਹਾਰਾਜ ਦੇ ਨਾਲ।
ਹਾਂਜੀ।
ਪਹੁੰਚੇ ਉਹ ਆਨ ਅਨੰਦਪੁਰ ਥਾਨਾ,
ਅਨੰਦਪੁਰ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਵਕੀਲ ਆ ਗਿਆ।
ਕੀਨਸ ਡੇਰਾ ਹੇਰ ਮਕਾਨਾ,
ਤੇ ਇੱਕ ਥਾਂ ਵੇਖ ਕੇ ਉਹਨੇ ਨਾ ਜੀ ਪੜਾ ਲਾ ਲਿਆ, ਤੇ ਹੁਣ ਸੋਚਣ ਦਿਆ ਵੀ ਮਹਾਰਾਜ ਅੱਗੇ ਕਿਹੜੀਆਂ ਕਿਹੜੀਆਂ ਗੱਲਾਂ ਕਰਨੀਆਂ। ਇਹਨੂੰ ਨੀ ਪਤਾ ਇਹਦਾ ਕੋਈ ਦਾ ਪੇਚ ਮਹਾਰਾਜ ਅੱਗੇ ਨੀ ਚੱਲਣਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਹਾਂਜੀ। ਉਹ ਨਾ ਜੀ ਪਿੰਡ ਦੀਆਂ ਸੰਗਤਾਂ ਮਹਾਰਾਜ ਕੋ ਆਉਂਦੀਆਂ ਹੁੰਦੀਆਂ ਸੀ ਵੱਖ ਵੱਖ ਪਿੰਡਾਂ ਦੀਆਂ, ਤੇ ਕੁਝ ਕੁ ਪ੍ਰੇਮੀਆਂ ਨੂੰ ਮਹਾਰਾਜ ਨੇ ਆਗਿਆ ਦੇ ਤੀ, ਤੇ ਕੁਝ ਨਾ ਜਾਣ ਬੁੱਝ ਕੇ ਹੀ ਕਹਿਣ ਲੱਗ ਪਏ ਮਹਾਰਾਜ ਤੁਹਾਡੇ ਤੋਂ ਤੇ ਦੂਰ ਜਾਣ ਦਾ ਜੀ ਨੀ ਕਰਦਾ ਸਾਡਾ ਜੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਐਵੇਂ ਹੀ ਕਹਿੰਦੇ ਉੱਤੋਂ ਉੱਤੋਂ ਹੀ। ਮਹਾਰਾਜ ਕਹਿੰਦੇ ਚਲੋ ਫਿਰ ਇੱਥੇ ਹੀ ਰਹੋ। ਕਹਿਣ ਲੱਗੇ ਉਹ ਤੇ ਫਸ ਗਏ ਜੀ, ਕਹਿਣ ਲੱਗੇ ਵੀ ਹੁਣ ਤੇ ਜਾਣ ਨੀ ਦੇਣਾ ਇਹਨਾਂ ਨੇ। ਹਾਂਜੀ। ਦੂਜੇ ਤੀਜੇ ਦਿਨ ਫਿਰ ਆ ਗਿਆ ਮੰਗਣ ਮਹਾਰਾਜ। ਉਹਨਾਂ ਚਿਰ ਨੂੰ ਮਹਾਰਾਜ ਆਏ, ਉਹ ਸੰਗਤ ਚ ਆਏ, ਮਨ ਵਿੱਚ ਆਗਿਆ ਦਾ ਫੁਰਨਾ ਲੈ ਕੇ ਆਏ ਸੀ। ਮਹਾਰਾਜ ਕਹਿੰਦੇ ਵੇਖੋ ਕਿੱਡੇ ਚੰਗੇ ਸਿੱਖ, ਆਗਿਆ ਹੀ ਨੀ ਮੰਗਦੇ। ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ,
ਇਹਨਾਂ ਦਾ ਜੀ ਨੀ ਤੇ ਕਰਦਾ ਅਨੰਦਪੁਰ ਸਾਹਿਬ ਤੋਂ ਜਾਣ ਨੂੰ। ਉਹ ਫਿਰ ਚੁੱਪ ਹੋ ਗਏ ਜੀ। ਹਾਂਜੀ। ਤੇ ਕਰਦਿਆਂ ਕਰਦਿਆਂ ਮਹੀਨਾ ਕੁ ਲੰਘ ਗਿਆ ਤੇ ਰਹਿਣਾ ਔਖਾ ਹੋ ਗਿਆ। ਹੁਣ ਚਤੁਰਾਈ ਕਰਨਾ ਚਾਹੁੰਦੇ ਗੁਰੂ ਸਾਹਿਬ ਦੇ ਨਾਂ। ਵੇਖੋ ਕਿੱਡੇ ਸ਼ੈਤਾਨ ਜੀ ਗੁਰੂ ਸਾਹਿਬ ਨਾਲ ਚਤੁਰਾਈ ਕਰੀ ਜਾਂਦੇ। ਕਹਿਣ ਲੱਗੇ ਸਲਾਹ ਕੀਤੀ। ਹਾਂਜੀ। ਪੰਜ ਕੁ ਜਣੇ ਸੀਗੇ। ਕਹਿਣ ਲੱਗੇ ਇੱਕ ਬੰਦਾ ਝੂਠੀ ਮੁੱਠੀ ਸਾਡੇ ਚੋਂ ਮਰ ਜੇ। ਕਹਿਣ ਲੱਗੇ ਅਸੀਂ ਪਾਵਾਂਗੇ ਫੱਟੇ ਤੇ ਮਹਾਰਾਜ ਨੂੰ ਆਖਾਂਗੇ ਮਹਾਰਾਜ ਆਗਿਆ ਦਿਓ। ਇਹ ਕਹਿ ਕੇ ਗਿਆ ਸੀਗਾ ਵੀ ਸੰਸਕਾਰ ਮੇਰਾ ਪਿੰਡ ਜਾ ਕੇ ਕਰਿਓ। ਗੱਜ ਕੇ ਆਖੋ
ਵਾਹਿਗੁਰੂ।
ਤੇ ਕਿੱਡੇ ਚਲਾਕ ਬੰਦੇ ਵੇਖੋ, ਆਪਣੇ ਮਤਲਬ ਵਾਸਤੇ ਬੰਦਾ ਹੀ ਝੂਠੀ ਮੁੱਠੀ ਮਾਰ ਸੁੱਟਿਆ ਜੀ ਉਹਨਾਂ ਨੇ ਜੀ। ਉਹ ਵੀ ਕਹਿੰਦਾ ਇੱਕ ਬੰਦਾ ਮਰਨ ਲਈ ਤਿਆਰ ਹੋ ਗਿਆ ਐਕਟਿੰਗ ਕਰਨ ਲਈ ਜੀ, ਫੱਟੇ ਤੇ ਪੈ ਗਿਆ ਤੇ ਚਾਰ ਜਣਿਆਂ ਨੇ ਮੋਢੇ ਤੇ ਚੁੱਕ ਲਿਆ ਜੀ। ਤੇ ਪਤਾ ਕੀ ਬੋਲਣ ਜੀ, ਸੇਵਕ ਕੀ ਓੜਕ ਨਿਭੀ ਪ੍ਰੀਤ। ਕਹਿਣ ਲੱਗੇ ਸ਼ਬਦ ਪੜ੍ਹਦੇ ਜਾਣ। ਮਹਾਰਾਜ ਕਹਿੰਦੇ ਕਿੱਥੇ ਚੱਲੇ ਹੋ? ਕਿਉਂ ਮਹਾਰਾਜ ਨੂੰ ਤੇ ਪਤਾ ਸੀ ਵੀ ਫਰੇਬ ਕਰਨ ਦੇ। ਕਹਿਣ ਲੱਗੇ ਸੱਚੇ ਪਾਤਸ਼ਾਹ ਸਿੱਖ ਸੇਵਾ ਕਰਦਾ ਕਰਦਾ ਸਰੀਰ ਤਿਆਗ ਗਿਆ। ਕਹਿਣ ਲੱਗੇ ਐਵੇਂ ਉਹ ਜਿੰਦਾ ਉੱਤੇ ਸੁਣ ਰਿਹਾ ਸਾਰੀਆਂ ਗੱਲਾਂ, ਤੇ ਸੇਵਾ ਕਰਦਾ ਕਰਦਾ ਸਰੀਰ ਤਿਆਗ ਗਿਆ। ਤੇ ਮਹਾਰਾਜ ਇਹ ਕਹਿੰਦਾ ਸੀਗਾ ਵੀ ਸੰਸਕਾਰ ਪਿੰਡ ਕਰਿਓ ਤੇ ਹੁਣ ਇਹਦਾ ਸੰਸਕਾਰ ਕਰਨ ਚੱਲੇ ਆ। ਮਹਾਰਾਜ ਕਹਿੰਦੇ ਪਿੰਡ ਕੀ ਪਿਆ, ਸੇਵਾ ਕਰਦਿਆਂ ਕਰਦਿਆਂ ਸਿੱਖ ਨੇ ਤਿਆਗਿਆ ਹੋਵੇ ਸਰੀਰ, ਅਸੀਂ ਤੇਰਾ ਹੱਥੀ ਸਤਿਕਾਰ ਕਰਾਂਗੇ। ਗੱਜ ਕੇ ਆਖੋ। ਉਹ ਹੁਣ ਉਹ ਤੇ ਐਕਟਿੰਗ ਕਰਦਾ ਸੀਗਾ ਜੀ। ਹਾਂਜੀ। ਉਹ ਤੇ ਜਿਉਂਦਾ ਸੀਗਾ ਜੀ, ਉਹਨੇ ਗੱਲ ਸੁਣ ਲਈ ਜੀ। ਉਹ ਕਹਿਣ ਉਹ ਉੱਤੇ ਲੰਮਾ ਪਿਆ ਪਿਆ ਸੋਚੇ ਵੀ ਹੁਣ ਨਾ ਕੰਮ ਰੁੱਖ ਆਇਆ ਜੀ। ਹਾਂਜੀ। ਜਦੋਂ ਇਹ ਗੱਲ ਹੋਈ ਮਹਾਰਾਜ ਕਹਿੰਦੇ ਲਿਆਓ ਵੀ ਲੱਕੜਾਂ ਇਕੱਠੀਆਂ ਕਰੋ ਛੇਤੀ ਛੇਤੀ ਜੀ। ਲੱਕੜਾਂ ਇਕੱਠੀਆਂ ਕੀਤੀਆਂ। ਉਹ ਵਿਚਾਰਾ ਬਿਨਾਂ ਹਿੱਲੇ ਡੁੱਲੇ ਤੋਂ ਲੰਮੇ ਤੋਂ ਪਿਆ ਰਿਹਾ, ਪਰ ਸੋਚਦਾ ਰਿਹਾ ਵੀ ਕਸੂਤੇ ਫਸ ਗਏ ਆ ਜੀ। ਕਿਉਂ? ਗੁਰੂ ਅੰਤਰ ਜਾਮੀ ਹੈ। ਇਸ ਗੱਲ ਨੂੰ ਨਾ ਬੰਦਾ ਭੁੱਲੇ। ਸਾਧ ਸੰਗਤ ਲੱਕੜਾਂ ਸੱਜ ਗਈਆਂ। ਮਹਾਰਾਜ ਕਹਿੰਦੇ ਫੱਟਾ ਚੁੱਕੋ ਤੇ ਲੱਕੜ ਤੇ ਰੱਖੋ। ਲੱਕੜਾਂ ਤੇ ਜੀ, ਲੱਕੜਾਂ ਤੇ ਵੀ ਰੱਖਤਾ, ਸਭ ਕੁਝ ਹੋ ਗਿਆ। ਹੁਣ ਉਹ ਸੋਚੇ ਵੀ ਮੈਨੂੰ ਤਾਂ ਸੱਚੀ ਮੁੱਚੀ ਅੱਗ ਲਾ ਦੇਣੀ ਇਹਨਾਂ ਨੇ, ਤੇ ਬਸ ਫਿਰ ਕੀ। ਜਿਉਂ ਉੱਠ ਕੇ ਭੱਜਿਆ ਬਾਅਦ ਚੋਂ ਲੱਭਿਆ ਨੀ ਉਹ ਜੀ। ਹੈ ਮਹਾਰਾਜ ਕਹਿੰਦੇ ਛਲ ਕਰਦੇ। ਕਹਿਣ ਲੱਗੇ ਗੁਰੂ ਨਾਲ ਛਲ ਨੀ ਚੱਲਦਾ। ਗੱਜ ਕੇ ਆਖੋ
ਵਾਹਿਗੁਰੂ।
ਪਰ ਉਹ ਜਿਹੜਾ ਵਕੀਲ ਆਇਆ ਜੀ, ਉਹਨੂੰ ਪਤਾ ਨੀ ਮਹਾਰਾਜ ਦੀ ਮਹਿਮਾ ਦਾ। ਉਹ ਰਸਤੇ ਦੇ ਵਿੱਚ ਸੋਚਣ ਦਿਆ ਵੀ ਮੈਂ ਕਿਹੜਾ ਛਲ ਕਰਾਂ ਜਿਹਦੇ ਨਾਲ ਮਹਾਰਾਜ ਹਾਥੀ ਦੇ ਦੇਣ ਸਾਨੂੰ। ਹਾਂਜੀ।
ਤਰ ਕਰ ਚੀਰ ਸਰੀਰ ਛੇਰੇ,
ਐ ਬੜੇ ਵਧੀਆ ਕੱਪੜੇ ਪਾ ਕੇ
ਸਤਿਗੁਰ ਪੌਰ ਪਹੁੰਚ ਤੇ ਸਵੇਰੇ,
ਤੇ ਵਕੀਲ ਪਹੁੰਚ ਗਿਆ ਮਹਾਰਾਜ ਦੇ ਦਰਵਾਜੇ ਦੇ ਅੱਗੇ। ਹਾਂਜੀ।
ਦਵਾਰ ਪਾਲ ਕੋ ਪਨਤ ਜਨਾਈ,
ਤੇ ਦਵਾਰ ਪਾਲ ਨੂੰ ਜਾ ਕੇ ਉਹਨੇ ਇਸ ਤਰ੍ਹਾਂ ਆਖਿਆ, ਜਿਹੜਾ ਸਿੱਖ ਦਰਵਾਜੇ ਤੇ ਖਲੋਤਾ ਸੀ ਨਾ ਉਹਨੂੰ ਇਸ ਤਰ੍ਹਾਂ ਆਖਿਆ,
ਪਠਿਓ ਮੋਹੇ ਗੁਰ ਢਿੱਗ ਗਿਰ ਰਾਈ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖੋ ਭੀਮ ਚੰਦ ਦਾ ਵਕੀਲ ਦਰਸ਼ਨਾਂ ਵਾਸਤੇ ਆਇਆ। ਹਾਂਜੀ।
ਅੰਤਰ ਜਾਏ ਕਰਹੋ ਸੁਧ ਮੋਰੀ,
ਤੇ ਅੰਦਰ ਜਾ ਕੇ ਮੇਰੇ ਬਾਰੇ ਦੱਸੋ ਗੁਰੂ ਸਾਹਿਬ ਨੂੰ।
ਹਾਂਜੀ, ਕਰਹੋ ਬੰਦਨਾ ਜੁਗ ਕਰ ਜੋਰੀ,
ਤੇ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਮੱਥਾ ਟੇਕੋ। ਇਹ ਕਈ ਵਾਰੀ ਜਿਹੜੇ ਛਲੀ ਕਪਟੀ ਹੁੰਦੇ ਉਹ ਦੂਜੇ ਨਾਲੋਂ ਜ਼ਿਆਦਾ ਨਿਮਰਤਾ ਵਿਖਾਉਣਗੇ ਜੀ, ਦੂਜੇ ਨਾਲੋਂ ਜ਼ਿਆਦਾ ਜੀ। ਹਾਂਜੀ,
ਸੁਨਤ ਪੌਰ ਪਤ ਤਿਸ ਠਹਿਰਾਇਓ,
ਹਾਂਜੀ
ਆਪ ਗਯੋ ਜਹਿ ਪ੍ਰਭੂ ਸੁਹਾਇਓ।
ਤੇ ਦਵਾਰਪਾਲ ਗੁਰੂ ਕਾ ਸਿੱਖ ਅੰਦਰ ਗਿਆ ਦਸਵੇਂ ਪਾਤਸ਼ਾਹ ਦੇ ਕੋਲ।
ਹਾਂਜੀ, ਰੁੱਖ ਕੋ ਦੇਖ ਜੋਰ ਕਰ ਬੋਲਾ,
ਰੁੱਖ ਕੋ ਦੇਖ, ਪਹਿਲਾਂ ਵੇਖਿਆ ਵੀ ਅੰਦਰ ਕੀ ਮਾਹੌਲ ਚੱਲ ਰਿਹਾ, ਤੇ ਵੇਖਿਆ ਵੀ ਸਭ ਠੀਕ ਹੈ। ਹੱਥ ਜੋੜ ਕੇ ਉਹਨੇ ਮਹਾਰਾਜ ਨੂੰ ਬੇਨਤੀ ਕੀਤੀ,
ਸ੍ਰੀ ਪ੍ਰਭ ਨਿਜ ਦਾਸਨ ਕੋਲਾ,
ਸੱਚੇ ਪਾਤਸ਼ਾਹ ਗਰੀਬ ਨਵਾਜ ਤੁਸੀਂ ਆਪਣੇ ਸੇਵਕਾਂ ਦਾ ਆਸਰਾ ਹੋ ਮਹਾਰਾਜ। ਹਾਂਜੀ,
ਭੀਮ ਚੰਦ ਸ਼ੈਲਿੰਦਰ ਬਿਲੰਦਨ,
ਸੱਚੇ ਪਾਤਸ਼ਾਹ ਜਿਹੜਾ ਪਹਾੜੀ ਰਾਜਾ ਨਾ ਭੀਮ ਚੰਦ, ਹਾਂਜੀ
ਪਠਿਓ ਵਕੀਲ ਨਮਹਿ ਕਰ ਬੰਦਨ,
ਮਹਾਰਾਜ ਸੱਚੇ ਪਾਤਸ਼ਾਹ ਉਹਨੇ ਆਪਣਾ ਵਕੀਲ ਤੁਹਾਡੇ ਕੋਲ ਭੇਜਿਆ ਮਹਾਰਾਜ। ਹਾਂਜੀ,
ਕਦਮ ਪਦਮ ਕੋ ਦਰਸ਼ਨ ਚਾਹਤ,
ਉਹ ਹੁਣ ਵਕੀਲ ਬੋਲੀ ਬੜੀ ਸੋਹਣੀ ਬੋਲਦਾ ਹੈਗਾ ਜੀ, ਤੇ ਦਵਾਰਪਾਲ ਤੇ ਪ੍ਰਭਾਵਿਤ ਹੋ ਗਿਆ ਜੀ ਉਹਦੇ ਤੋਂ। ਮਹਾਰਾਜ ਉਹ ਤੁਹਾਡੇ ਦਰਸ਼ਨਾਂ ਦਾ ਬੜਾ ਸ਼ਰਧਾਲੂ ਹੈ ਸੱਚੇ ਪਾਤਸ਼ਾਹ, ਵਕੀਲ ਬੜੇ ਛੇਤੀ ਦਰਸ਼ਨ ਕਰਨਾ ਚਾਹੁੰਦਾ ਆਪ ਜੀ ਦੇ।
ਹਾਂਜੀ, ਕੁਛ ਕਾਰਜ ਹਿਤ ਲਖੇ ਉਮਾਹਤ,
ਤੇ ਮੈਨੂੰ ਇਉਂ ਲੱਗਦਾ ਉਹ ਕਿਸੇ ਖਾਸ ਕੰਮ ਵਾਸਤੇ ਸੱਚੇ ਪਾਤਸ਼ਾਹ ਤੁਹਾਡੇ ਕੋਲ ਆਇਆ, ਬੰਦਾ ਬੜਾ ਵਧੀਆ ਮਹਾਰਾਜ। ਹਾਂਜੀ,
ਥਿਰਿਓ ਪੌਰ ਪਰ ਜਥਾ ਹੁਕਮ ਹੋਵੇ,
ਹਾਂਜੀ
ਕਰੇ ਸੁਨਾਵਤ ਕਰਤੀਰਤਾ ਹੋਵੇ,
ਤੇ ਸੱਚੇ ਪਾਤਸ਼ਾਹ ਕਰੋ ਕਿਰਪਾ ਉਹਨੂੰ ਅੰਦਰ ਭੇਜ ਦੀਏ ਤੁਹਾਡੇ ਕੋਲ ਵਕੀਲ ਨੂੰ। ਹਾਂਜੀ,
ਸ਼੍ਰੀ ਕਲਗੀ ਧਰ ਸਤਿਗੁਰ ਸਾਚੇ,
ਤੇ ਸੱਚੇ ਸਤਿਗੁਰੂ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਨੂੰ ਕਿਹੜਾ ਨਹੀਂ ਹੀ ਪਤਾ ਜੀ ਸਾਰੀ ਗੱਲ ਦਾ। ਜਦੋਂ ਭੀਮ ਚੰਦ ਇਹਨੂੰ ਸਾਰੀਆਂ ਗੱਲਾਂ ਸਿਖਾ ਰਿਹਾ ਸੀ ਨਾ, ਦਸਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਵਿੱਚ ਧਿਆਨ ਚ ਬੈਠੇ ਸਭ ਕੁਝ ਸੁਣ ਰਹੇ ਸਨ ਜੀ। ਮਹਾਰਾਜ ਨੂੰ ਤੇ ਸਾਰੀ ਗੱਲ ਦਾ ਪਤਾ ਵੀ ਇਹ ਕਿੱਧਰੋਂ ਆਇਆ ਤੇ ਕੀ ਕਰਨ ਆਇਆ। ਸੱਚੇ ਪਾਤਸ਼ਾਹ ਨੇ ਸਾਰੀ ਗੱਲ ਸੁਣੀ,
ਸੁਨਤ ਉਚਾਰੀ ਆਇਸ ਤਾਂਚੇ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਸ ਨੂੰ ਸੁਣ ਕੇ ਆਗਿਆ ਦਿੱਤੀ ਜੀ, ਆਗਿਆ ਸੁਣਾਈ ਹੈ। ਹਾਂਜੀ,
ਕਰਹੇ ਹਕਾਰਨ ਤਿਸ ਕੋ ਕਾਲੀ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਵੀ ਅੰਤਰਜਾਮੀ ਕੋਈ ਹੋਏਗਾ ਕਾਰਨ, ਮਹਾਰਾਜ ਕਹਿੰਦੇ ਅੱਜ ਨੀ ਕੱਲ ਲੈ ਕੇ ਆਇਓ ਵਕੀਲ ਨੂੰ ਕਹਿਣ ਲੱਗੇ, ਕੱਲ ਆਵੇ ਵਕੀਲ ਅੱਜ ਨਹੀਂ ਉਹਨੂੰ ਮਿਲਣਾ ਕਹਿਣ ਲੱਗੇ।
ਹਾਂਜੀ, ਦੇਗ ਰਸਤ ਤੇ ਰੱਖੋ ਨਾ ਖਾਲੀ,
ਪਰ ਲੰਗਰ ਤੋਂ ਨਾ ਖਾਲੀ ਰੱਖਿਓ, ਲੰਗਰ ਚੰਗੀ ਤਰ੍ਹਾਂ ਉਹਨੂੰ ਛਕਾਇਓ ਕਹਿਣ ਲੱਗੇ।
ਹਾਂਜੀ, ਦਵਾਰਪਾਲ ਤਬ ਆਨ ਸੁਣਾਈ,
ਦਵਾਰਪਾਲ ਨੇ ਸਾਰੀ ਗੱਲ ਆ ਕੇ ਉਹ ਝੂਠੇ ਵਕੀਲ ਨੂੰ ਸੁਣਾਈ ਜੀ। ਹਾਂਜੀ,
ਆਛੀ ਮਾਨ ਗਯੋ ਨਿਜ ਥਾਈ,
ਉਹ ਕਹਿਣ ਲੱਗਾ ਠੀਕ ਹੈ, ਬੜਾ ਨੀਵਾਂ ਜਿਹਾ ਬਣ ਬਣ ਕੇ ਵਕੀਲ ਵਿਖਾਵੇ ਜੀ, ਕਹਿਣ ਲੱਗਾ ਠੀਕ ਹੈ ਕੋਈ ਗੱਲ ਨੀ। ਹਾਂਜੀ,
ਕਹਿ ਪੁਨ ਰਸਤ ਪੁਚਾਵਨ ਕਰੀ,
ਸਾਰੇ ਲੰਗਰ ਦਾ ਸਮਾਨ ਰਸਦਾਂ ਬਸਤਾਂ ਵਕੀਲ ਕੋਲ ਪਹੁੰਚਾ ਦਿੱਤੀਆਂ ਗੁਰੂ ਕੇ ਸਿੱਖਾਂ ਨੇ।
ਹਾਂਜੀ, ਖਾਨ ਪਾਨ ਕੀ ਨਸ ਬਿਦ ਖਰੀ,
ਹਾਂਜੀ
ਖਿਤ ਡੇਰੇ ਹੋਏ ਨਿਸ਼ਾ ਬਿਤਾਈ,
ਹਾਂਜੀ
ਜਾਗੇ ਪੁਨ ਪ੍ਰਭਾਤ ਹੋਵੇ
ਆਈ, ਤੇ ਅਗਲਾ ਦਿਨ ਚੜ ਗਿਆ ਸਾਧ ਸੰਗਤ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵਕੀਲ ਤਿਆਰੀ ਵਿੱਚ ਸਾਰੀ ਰਾਤ ਗੱਲਾਂ ਹੀ ਸੋਚਦਾ ਰਿਹਾ ਵੀ ਮਹਾਰਾਜ ਨੂੰ ਕੀ ਆਖਣਾ ਜੀ ਮੈਂ ਜੀ, ਕਿਹੜੀ ਕਿਹੜੀ ਗੱਲ ਆਖਾਂਗਾ ਤੇ ਆਪਣੀ ਰਾਜੇ ਮਹਾਰਾਜ ਹਾਥੀ ਦੇਣ ਲਈ ਮਨਜ਼ੂਰੀ ਦੇਣਗੇ।
ਹਾਂਜੀ, ਸਤਿਗੁਰ ਕਰ ਸਨਾਨ ਸਭ ਕੀਰੰਗ,
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸ਼ੁਭ ਨੀਰੰਗ, ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਜਲ ਦੇ ਨਾਲ ਇਸ਼ਨਾਨ ਕੀਤਾ,
ਬੈਠ ਸਮਾਦ ਲਗਾਏ ਗਹੀਰੰਗ,
ਤੇ ਦਸਵੇਂ ਪਾਤਸ਼ਾਹ ਸਮਾਧੀ ਲਾ ਕੇ ਖਾਲਸਾ ਜੀ ਬੈਠ ਗਏ, ਨੇਤਰ ਬੰਦ ਕਰਕੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਲਾ ਕੇ ਟਿਕ ਗਏ ਬੈਠ ਗਏ। ਹਾਂਜੀ,
ਚੀਰ ਸਰੀਰ ਚੀਰ ਬਿਦ ਨੀਕੰ,
ਕੁਝ ਸਮੇਂ ਬਾਅਦ ਸੁੰਦਰ ਬਸਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਤਨ ਤੇ ਸਜਾਏ।
ਹਾਂਜੀ, ਬਾਂਧੀ ਜਿਗਾ ਰੁਚਿਰ ਉਸ ਨੀ,
ਸੋਹਣਾ ਦਸਤਾਰਾ ਸਜਾਇਆ ਤੇ ਉੱਤੇ ਕਲਗੀ ਸੱਚੇ ਪਾਤਸ਼ਾਹ ਨੇ ਸਜਾਲੀ। ਹਾਂਜੀ,
ਉਦਿਓ ਦਿਓਸ ਪਤ ਬਾਹਰ ਆਏ,
ਹਾਂਜੀ
ਕਲਗੀ ਸੁੰਦਰ ਸੋਭ ਵਧਾਏ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਾਹਰ ਆ ਗਏ, ਬੜੀ ਸੋਹਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਗੀ ਲਗਾਈ ਹੈ।
ਹਾਂਜੀ, ਨੰਦ ਚੰਦ ਜੁੱਤ ਬ੍ਰਿੰਦ ਮਸੰਦ,
ਹਾਂਜੀ
ਪਰ ਅਰ ਬਿੰਬ ਬੰਦ ਕਰ ਬੰਦ,
ਨੰਦ ਚੰਦ ਤੇ ਮਸੰਦ ਜਿੰਨੇ ਵੀ ਸਨ ਸਾਰਿਆਂ ਨੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਮਹਾਰਾਜ ਤਿਆਰ ਹੋ ਕੇ ਸਭਾ ਚ ਬਹਿਣ ਲੱਗੇ। ਤੁਸੀਂ ਵੀ ਕਰੋ ਨਮਸਕਾਰ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਾਰਿਆਂ ਸਿੱਖਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਨੂੰ।
ਹਾਂਜੀ, ਮਾਤੁਲ ਤਬ ਕਿਰਪਾਲ ਚੱਲ ਆਏ,
ਮਹਾਰਾਜ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਵੀ ਸਭਾ ਵਿੱਚ ਆ ਗਏ ਜੀ।
ਹਾਂਜੀ, ਭਗਨੀ ਨੰਦ ਬੰਦ ਸੁਖ ਪਾਇਓ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਭੈਣ ਨੂੰ ਮਾਮਾ ਕਿਰਪਾਲ ਚੰਦ ਜੀ ਪਹਿਲਾਂ ਮਿਲ ਕੇ ਆਏ, ਵਾਹਿਗੁਰੂ ਆਪਣੀ ਭੈਣ ਨੂੰ ਭਾਵ ਮਾਤਾ ਗੁਜਰੀ ਜੀ ਨੂੰ। ਹਾਂਜੀ,
ਪੰਚੋਂ ਵੀਰ ਭਾਣਜੇ ਆਏ,
ਗੁਰੂ ਸਾਹਿਬ ਦੇ ਪੰਜੋ ਹੀ ਭਰਾ ਬੀਬੀ ਵੀਰੋ ਜੀ ਦੇ ਪੰਜ ਪੁੱਤਰ ਵੀ ਆ ਗਏ ਜੀ। ਹਾਂਜੀ,
ਵਸਤਰ ਸ਼ਸਤਰ ਤੇ ਅਧਿਕ ਸੁਹਾਏ,
ਹਾਂ ਵਸਤਰ ਸ਼ਸਤਰ ਸਾਰਿਆਂ ਨੇ ਪਾਏ ਹੋਏ ਨੇ। ਹਾਂਜੀ,
ਦਰਸ਼ਨ ਕਾਂਖੀ ਸੰਗਤ ਜੇਤੀ,
ਤੇ ਜਿੰਨੀ ਕੁ ਸੰਗਤ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦੀ ਸੀ। ਹਾਂਜੀ,
ਲਏ ਉਪਾਇਨ ਪਹੁੰਚੀ ਤੇਤੀ,
ਤੇ ਸਾਰੀ ਸੰਗਤ ਉਪਾਇਨ ਲੈ ਕੇ ਪਹੁੰਚ ਗਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹੁਣ ਦਰਬਾਰ ਸੱਜ ਗਿਆ। ਹੁਣ ਮਹਾਰਾਜ ਕਹਿਣਗੇ ਵਕੀਲ ਨੂੰ ਸੱਦੋ ਭਾਈ, ਹੈ ਤੇ ਉਹਨੇ ਚੋਪੜੀਆਂ ਚੋਪੜੀਆਂ ਕਰਨੀਆਂ ਗੱਲਾਂ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀਆਂ ਗੱਲਾਂ ਚ ਨਹੀਂ ਆਉਣਾ ਜੀ। ਹੈ ਤੇ ਸਾਧ ਸੰਗਤ ਜੀ, ਇਹ ਬੰਦੇ ਸਮਝਦੇ ਨੇ ਇਹੋ ਜੇ ਵੀ ਹਰੇ ਇਹਨਾਂ ਦੀਆਂ ਗੱਲਾਂ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਆ ਜਾਂਦੇ ਹੋਣਗੇ, ਪਰ ਸਮਰੱਥ ਪੁਰਸ਼ਾਂ ਦੇ ਅੱਗੇ ਚਲਾਕੀ ਨਹੀਂ ਚੱਲਦੀ ਜੀ। ਇੱਕੋ ਹੀ ਚੀਜ਼ ਚੱਲਦੀ, ਉਹ ਤੁਹਾਡਾ ਪਿਆਰ ਹੈ ਜੀ। ਪਿਆਰ ਨਾਲ ਮਹਾਰਾਜ ਕੋਲੋਂ ਜੋ ਮੰਗੋ ਮਿਲ ਜਾਏਗਾ, ਚਤੁਰਾਈ ਦੇ ਨਾਲ ਕੁਝ ਨਹੀਂ ਮਿਲੇਗਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਤੇ ਅਰਦਾਸ ਹੀ ਕਰਦੇ ਰਹੀਏ। ਅਸੀਂ ਹੱਥ ਹੀ ਨਹੀਂ ਮੰਗਣਾ। ਕੀ ਮੰਗਣਾ? ਹਾਂਜੀ, ਹੱਥ ਮੰਗਣਾ ਮਹਾਰਾਜ ਕੋਲੋਂ ਜੀ। ਹੱਥ ਵੀ ਕਿਹੜਾ ਕਿਰਪਾ ਭਰਿਆ ਹੱਥ ਜੀ, ਹੱਥ ਵੀ ਬੜੇ ਤਰੀਕਿਆਂ ਨਾਲ ਮਿਲ ਜਾਂਦਾ ਜੀ। ਕਿਰਪਾ ਭਰਿਆ ਹੱਥ ਮਹਾਰਾਜ ਕੋਲੋਂ ਮੰਗਣਾ, ਮਹਾਰਾਜ ਕਿਰਪਾ ਭਰਿਆ, ਮੇਰਾ ਭਰਿਆ ਹੱਥ ਸਾਡੇ ਸਿਰ ਤੇ ਰੱਖੋ, ਤੇ ਸਾਡੇ ਗਰੀਬਾਂ ਦਾ ਭਲਾ ਕਰੋ ਸੱਚੇ ਪਾਤਸ਼ਾਹ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਰਨ ਮੇਹਰ। ਤੇ ਹੁਣ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਿਰ ਆਪਾਂ ਖਿਮਾ ਮੰਗੀਏ। ਸਭ ਸਿੱਖ ਸੰਗਤ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਪ੍ਰੇਮ ਦੇ ਨਾਲ ਗੱਜ ਕੇ ਸਾਵਧਾਨ ਹੋ ਕੇ ਅੱਖਾਂ ਬੰਦ ਕਰਕੇ ਆਖੋ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ।
ਸਰਨਾਹੀ ਦਾਤਾਰ,
ਸਰਨਾਹੀ ਦਾਤਾਰ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
ਨਾਨਕ ਚਾਓ ਏਹੋ, ਨਾਨਕ ਚਾਓਏ ਹੋ,
ਨਾਨਕ ਚਾਓਏ ਹੋ, ਨਾਨਕ ਚਾਓਏ ਹੋ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਅਗਲੇਰਾ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ।